नानक ताने गुरु नानक ताने गुरु नानक ताने गुरु नानक ताने गुरु नानक।
कल इसे गुरुमुख ने कैसी ते गुरु नानक का मैं गल कर रहा सी का विचार कोई हो रहा सी उनके भी होर विशाल विचार की जावे से सुनता पता लग गया। मैं विचार करने तो पहला ओ जला जो खान हो अभी खोरपत्ती लाओ दो लाए
जे
पिछले जन्म दे रख हरे जीव दे पिछले जन्म दे संस्कार होंदे है ओ असी नाल लेके आउंदे है ओ साडी बुनियाद हुंदी है। फिर ऐस जिंदगी दे विच असी जेही जी संगत करदे हैं ओदी वी रंगत चढ़दी है। जो कुछ असी भावना इत्थे सोचते हैं कल्पते हैं ज्ञान प्राप्त करते हैं तजर्बा हासिल करते हैं ओ सारिया दी रंगत उस बुनियादी साडे संस्कार दे उत्ते चढ़ के चढ़ी जाती है नालों नाल चढ़ी जाती है। इस वास्ते साडे जीवन दा आधार साडे जीवन दा बुनियाद फाउंडेशन रोज रोज बदलती रहती है। जेड़े तुसी अज आए वो कल नू नहीं होवांगे या सवेरे वो शाम नू नहीं होवांगे साडे क्योंकि रोज जिस नाल असी गल करदे हैं जेड़ा ख्याल सोचते हैं ओदी रंगत चढ़ जांदी है उत्ते। इस करके जे किसी पहली गल तां मैं साइड ट्रैक है पहली गल तां है कि जदों असी इस इंसान नू याद रखो मैं मुढ़ली गल कि रोज रोज असी साडी शख्सियत साडा कैरेक्टर साडी पर्सनैलिटी खिन खिन बदलदी है क्यों खिन खिन मन संकल्प करदा है ख्याल करदा है प्यार करदा है नफरत करदा है संगत करदा है चंगे माड़े दी ओ संगत अनुसार खिन खिन साडा मन बदलदा है साडे ख्याल बदलदे हन साडी शख्सियत बदलदी है साडी पर्सनैलिटी बनदी है साडा कैरेक्टर बनदा है साडा आपा बदलदा है। इस वास्ते ए साइड ट्रैक है याद रखो जो अज किसी नूं मैं देखिया ਮੈਂ ਉਹਨੇ ਕੋਈ ਗਲਤੀ ਕੀਤੀ ਹੈ ਯਾ ਗਿਰਾਵਟ ਵਿਚ ਆਇਆ ਹੈ ਓਹਨੂੰ ਦੇਖ ਕੇ ਮੈਂ ਕਹਿਤਾ ਉਹ ਇਹ ਅਨਫਿਟ ਹੈ ਇਹ ਕੰਡਮ ਕਰਨ ਦੇ ਲਾਇਕ ਹੈ ਇਸ ਨੂੰ ਇਹਦਾ ਇਸ਼ਤਿਹਾਰ ਕਰ ਦਿਓ ਇਹਦਾ ਯੇ ਕਰੋ ਵੋ ਕਰੋ ਓਹਨੂੰ ਇਕਦਮ ਕੰਡਮ ਕਰ ਦਿੰਦੇ ਹੈ ਉਹ ਬਈ ਤੂੰ ਜਜਮੈਂਟ ਓਹਨੂੰ ਕਰਦਾ ਹੈ ਜੱਜ ਨਾਟ ਲੈਸ ਯੂ ਮੇ ਬੀ ਜੱਜਡ ਉਹ ਬਈ ਅਸੀਂ ਲੋਕਾਂ ਨੂੰ ਜਦੋਂ ਜੱਜ ਕਰਕੇ ਗਏ ਕੰਡਮ ਫਤਵਾ ਲਾ ਦੇਣੇ ਫਤਵਾ ਯਾਦ ਰੱਖੋ ਫਤਵਾ ਲਾਤਾ ਉਸ ਇੱਕ ਐਕਸ਼ਨ ਤੇ ਜਾਂ ਇੱਕ ਖਿਆਲ ਦੇ ਉੱਤੇ ਨਤੀਜਾ ਕੀ ਲੱਗਿਆ ਸਾਡੇ ਵੱਲੋਂ ਉਤਬਾ ਉਹਨੂੰ ਅਸੀਂ ਕੰਡਮ ਕਰ ਦਿੱਤਾ ਹੈ ਮਗਰ ਇਹਦਾ ਜੀਵਨ ਹੈ ਇਹਦੇ ਜੀਵਨ ਦੀ ਰੋਂ ਬਦਲਦੀ ਰਹਿੰਦੀ ਹੈ ਇਹਨੇ ਬਦਲਦੇ ਰਹਿਣਾ ਜਿਹੜਾ ਸਵੇਰੇ ਹੈ ਉਹ ਸ਼ਾਮ ਨੂੰ ਨਹੀਂ ਤੁਸੀਂ ਘਰ ਕੁਛ ਹੋਵੋਗੇ ਗੁਰਦੁਆਰੇ ਆਓਗੇ ਕੁਛ ਹੋਰ ਹੋਵੋਗੇ ਉਹ ਸੰਗਤ ਕੀਰਤਨ ਸੁਣ ਕੇ ਕੁਛ ਹੋਰ ਹੋਵੋਗੇ ਰੰਗਤ ਬਦਲਦੀ ਰਹਿੰਦੀ ਹੈ ਮਿੰਟ ਮਿੰਟ ਖਿਣ ਖਿਣ ਬਦਲਦੀ ਹੈ ਰੰਗਤ ਇਨਸਾਨ ਦੀ ਤੇ ਕਿਸੇ ਨੂੰ ਕਹਿਣਾ ਕਿ ਪਰਮਾਨੈਂਟ ਤੌਰ ਤੇ ਉਹਨੂੰ ਕੰਡਮ ਕਰਕੇ ਸੁੱਟ ਦੇਣਾ ਇਹ ਸੰਸਾਰ ਦੀ ਸਭ ਤੋਂ ਵੱਡੀ ਗਲਤੀ ਹੈ। ਉਹ ਤੁਸੀਂ ਆਪ ਜਿਹੜੇ ਕੰਡਮ ਕਰਨ ਵਾਲੇ ਹੋ ਜਿਹੜੇ ਫਤਵਾ ਦੇਣ ਵਾਲੇ ਹੈ ਉਹ ਤੁਸੀਂ ਜਿਹੜਾ ਅੱਜ ਹੁਣ ਹੈ ਸੁੱਖ ਦਾ ਉਹ ਘੜੀ ਨੂੰ ਨਹੀਂ ਦੇਣਾ ਉਹ ਤੇਰੀ ਮਾਨਸ ਖਲ ਇਸ ਗੱਲ ਨੂੰ ਪਕੜੋ ਚੰਗੀ ਤਰ੍ਹਾਂ ਖਿੰਨ ਵਿੱਚ ਜੇ ਹੁਣ ਸੰਤ ਹੈ ਉਹ ਘੜੀ ਮਗਰੋਂ ਖਿੰਨ ਹੋ ਜਾਏਗਾ ਹੋ ਸਕਦਾ ਹੈ ਜਿਹੜਾ ਖਿੰਨ ਹੈ ਉਹ ਸੰਤ ਬਣ ਸਕਦਾ ਹੈ। ਇਸ ਵਾਸਤੇ ਪਹਿਲੀ ਇੱਕ ਸਾਈਡ ਟਰੈਕ ਹੈਗਾ ਤੇ ਬੜਾ ਇੰਪੋਰਟੈਂਟ ਹੈਗਾ ਕਿ ਜੱਜ ਨਾਟ ਲੈਸ ਯੂ ਮੇ ਬੀ ਜੱਜ, ਕਿਉਂਕਿ ਜੇ ਤੂੰ ਕਿਸੇ ਨੂੰ ਜੱਜਮੈਂਟ ਇੱਥੇ ਪਾ ਕੇ ਰਿਹਾ, ਕੋਈ ਤੇਰੇ ਤੇ ਹੀ ਜੱਜਮੈਂਟ ਕਰ ਰਿਹਾ ਹੈ, ਤੇ ਸਾਡੀ ਜੱਜਮੈਂਟ ਗਲਤ ਹੋ ਸਕਦੀ ਹੈ ਦੁਨੀਆਦਾਰੀ ਦੀ, ਗੁਰੂ ਦੀ ਜੱਜਮੈਂਟ ਗਲਤ ਨਹੀਂ ਹੋ ਸਕਦੀ। ਇਸ ਕਰਕੇ ਕਿਸੇ ਨੂੰ ਜੱਜਮੈਂਟ ਨਾ ਕਰੋ, ਤੇ ਕੀ ਕਰਨਾ ਕੀ ਹੈ, ਹੁਕਮ ਬਾਣੀ ਦਾ ਕੀ ਹੈ ਸਾਡੇ ਵਾਸਤੇ। ਸਾਡਾ ਇਸੇ ਦੁਨੀਆਂ ਚ ਰਹਿੰਦੇ, ਹਰੇਕ ਨਾ ਵਾਪ ਪੈਣਾ ਹੈ, ਜ਼ਰੂਰ ਪੈਣਾ ਹੈ, ਸਾਨੂੰ ਕੂਹੀਆਂ ਵੱਜਣੀਆਂ ਹੈ, ਤਾਨੇ ਮਿਲਣੇ ਹੈ, ਸਾਡੀਆਂ ਜ਼ਿਆਦਤੀਆਂ ਹੋਣੀਆਂ ਹਨ, ਕਿਉਂਕਿ ਕੱਲ ਯੁੱਗ ਹੈ, ਇੱਥੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਦਾ ਦੌਰ ਹੈ, ਤੁਸੀਂ ਇਹਦੇ ਪਿੱਛੇ ਰਹਿੰਦਿਆਂ ਹੋਇਆ ਬਚ ਨਹੀਂ ਸਕਦੇ। ਕਰਨਾ ਕੀ ਹੈ ਫਿਰ, ਗੁਰੂ ਸਾਹਿਬ ਨੇ ਕੀ ਕਿਹਾ, ਦੇਖ ਕੇ ਅਣਡਿੱਠ ਕਰੋ, ਸੁਣ ਕੇ ਅਣ ਸੁਣ ਕਰੋ, ਅਵਗੁਣ ਕੋ ਨਾ ਚਿਤਾਰੋ। ਇਹ ਹੁਕਮ ਹੈ ਬਾਬੇ ਦਾ ਸਾਨੂੰ ਗੁਰਬਾਣੀ ਦਾ, ਤੇ ਜੇ ਹੈ ਕਰਾਂਗੇ ਤਾਂ ਉਹ ਸੇਖ ਤੋਂ, ਉਸ ਰੰਗਤ ਤੋਂ, ਬਾਹਰਲੀ ਰੰਗਤ ਤੋਂ ਅਸੀਂ ਬਚਾਂਗੇ, ਨਹੀਂ ਤਾਂ ਅਸੀਂ ਉਹ ਰੰਗਤ ਦੂਰ, ਉਹ ਸਾਨੂੰ ਸਾਡੇ ਤੇ ਅਸਰ ਪਾਊਗੀ। ਅਸੀਂ ਕਿਸੇ ਨੂੰ ਮਾੜਾ ਕੰਮ ਦੇਖਿਆ, ਨਫ਼ਰਤ ਆ ਗਈ, ਬਸ ਸਾਡਾ ਮਨ ਤਾਂ ਮੈਲਾ ਹੋ ਗਿਆ, ਉਹਦਾ ਤਾਂ ਹੈਗਾ ਜੋ ਕੁਛ ਹੋਊਗਾ, ਉਹਦਾ ਭੁਗਤਾ, ਉਹ ਸਾਡਾ ਮਨ ਤਾਂ ਮੈਲਾ ਹੋ ਗਿਆ ਉਸੇ ਵੇਲੇ, ਤੇ ਉਦੋਂ ਬਹੁਤ ਮਾਇਆ ਹੋ ਜਾਂਦਾ ਜਦੋਂ ਅਸੀਂ ਕਿਸੇ ਤੇ ਜੱਜਮੈਂਟ ਕਰਦੇ ਹਾਂ, ਤੇ ਉਹ ਫਿਰ ਜੱਜਮੈਂਟ, ਉਹ ਬਈ ਤੂੰ ਹੁਣ ਕੀ ਬਟਿਆਉਣਾ ਪਿਆ, ਹੁਣ ਤਾਂ ਮੈਂ ਐਂ ਕਰਦੇ ਨੂੰ ਦੇਖਿਆ, ਮੈਂ ਤੁਹਾਨੂੰ ਕੰਡਮ ਕਰਤਾ। ਉਹ ਅਸਲ ਚ ਉਹਨੂੰ ਨਹੀਂ ਸੀ ਪੀਤਾ, ਅਸੀਂ ਆਪ ਕੰਡਮ ਹੁੰਦੇ ਹਾਂ, ਕਿਉਂਕਿ ਸਾਡਾ ਰੰਗ ਚੜ ਗਈ, ਸਾਨੂੰ ਮੈਲ ਚੜ ਗਈ, ਤੇ ਫਿਰ ਨਕ ਜਦੋਂ ਉਹਦਾ ਕੋਈ ਨਕਲ ਕੋਈ ਜ਼ਿਕਰ ਕਰਦਾ ਹੈ, ਉਹਦਾ ਖਿਆਲ ਵੀ ਆਉਂਦਾ ਹੈ, ਤਾਂ ਸਾਡੇ ਮਨ ਵਿੱਚ ਐਲਰਜੀ ਹੋਈ ਹੋਈ ਹੁੰਦੀ ਹੈ, ਤੇ ਉਹ ਐਲਰਜੀ ਦਾ ਸਾਡਾ ਮਨ ਇਕਦਮ ਉਹ ਖਿਆਲ ਆ ਕੇ ਮਨ ਮੈਲਾ ਹੋ ਗਿਆ ਮੈਲਾ। ਨੁਕਸਾਨ ਤਾਂ ਸਾਨੂੰ ਹੋਇਆ, ਕਸੂਰ ਉਹਨੇ ਕੀਤਾ, ਅਸੀਂ ਆਪਣੇ ਮਨ ਨੂੰ ਕਿਉਂ ਸਜ਼ਾ ਦਈਏ, ਕਸੂਰ ਅਗਲੇ ਨੇ ਕੀਤਾ। ਅਗਰ ਭੁਗਤਾ ਫਿਰ ਤੂੰ ਸੈਲਫ ਅਪੁਆਇੰਟਡ ਜੱਜਸ ਬਣੇ ਫਿਰਦੇ ਸੀ, ਆਪ ਜੱਜ ਬਣੇ ਫਿਰਦੇ ਹਰੇਕ ਦੇ, ਉਹ ਤੁਸੀਂ ਆਪਣਾ ਜੱਜਮੈਂਟ ਆਪ ਤਾਂ ਕਰ ਲਓ, ਦੂਸਰੇ ਨੂੰ ਕੀ ਕਹਿੰਦੇ ਹੋ, ਆਪ ਆਪਣੇ ਆਪ ਤੇ ਜੱਜਮੈਂਟ ਕਰੋ ਕਿ ਤੁਸੀਂ ਕਿੱਥੇ ਫਿਰਦੇ ਹੋ, ਤੁਹਾਨੂੰ ਕਿੰਨੀ ਕੁ ਮੈਲ ਲੱਗ ਗਈ ਹੈ, ਉਹ ਜੱਜਮੈਂਟ ਉਹ ਤੇ ਕਰਦੇ ਤੇ ਮੈਲ ਸਾਨੂੰ ਲੱਗ ਜਾਂਦੀ ਹੈ। ਹੋਰ ਤਾਂ ਹੋਰ ਬਾਹਰ ਤਾਂ ਖੈਰ ਕਰਨਾ ਹੀ ਹੈ, ਮਗਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਦਰਬਾਰ, ਇੱਥੇ ਅੰਮ੍ਰਿਤ ਵਰਖਾ ਹੁੰਦੀ ਹੈ, ਇੱਥੇ ਨੀ ਜੱਜਮੈਂਟ ਕਰਨਾ, ਫਤਵੇ ਲਾਉਣ ਨੀ ਹਟਦੇ ਕੋਈ, ਉਹਨਾਂ ਕਿੱਥੇ ਭਲਾ ਆਉਣਾ, ਖੈਰ ਇਹ ਸਾਈਡ ਰੱਖੇਗਾ। ਹੁਣ ਅਸਲੀ ਗੱਲ ਤੇ ਪੁਆਇੰਟ ਤੇ ਆਈਏ ਕਿ ਜਦੋਂ ਇਸ ਤਰ੍ਹਾਂ ਇਹ ਗਰਾਊਂਡ ਸਾਨੂੰ ਦੱਸਦੇ ਆ ਨਾ, ਬੇਸਿਕ ਗਰਾਊਂਡ, ਉਸ ਤੋਂ ਗਾਂ ਪੁਆਇੰਟ ਤੇ ਚੱਲਦੇ ਹਾਂ ਕਿ ਸਾਡੇ ਹਿਰਦੇ ਅੰਦਰ ਹਰੇਕ ਖਿਆਲ ਦਾ ਇੱਕ ਸਾਡੇ ਅੰਦਰ ਖਿਆਲ ਉਤਪੰਨ ਹੁੰਦਾ, ਉਹ ਖਿਆਲ ਕੀ ਹੁੰਦਾ ਇਹਨੂੰ ਸਮਝਣ ਦੀ ਲੋੜ ਹੈ, ਉਹ ਖਿਆਲ ਕੀ ਹੈ, ਸਾਡਾ ਮਜਮੂ ਕਿਊਮੂਲੇਟਿਵ ਇਫੈਕਟ, ਪਿਛਲੇ ਜਨਮਾਂ ਦਾ ਤੇ ਹੁਣ ਦੇ ਜਨਮਾਂ ਦਾ ਕਿਊਮੂਲੇਟਿਵ ਇਫੈਕਟ ਹੈ, ਕਿਊਮੂਲੇਟਿਵ ਇਕੱਠਾ ਕੀਤਾ ਹੋਇਆ ਸਾਡੀ ਮਾਨਸਿਕ ਹਾਲਤ ਦੀ ਹਵਾੜ ਯਾਦ ਰੱਖੋ, ਰਿਫਲੈਕਸ਼ਨ, ਇਹ ਬਾਹਰ ਨਿਕਲਦੀ ਰਹਿੰਦੀ ਹਰ ਵਕਤ, ਇਹ ਬਾਹਰ ਨਿਕਲਦੀ ਰਹਿੰਦੀ ਹੈ, ਉਹਦੇ ਨਿਕਲਣੀ ਹੈ, ਜਿੱਥੇ ਰੂੜੀ ਪਈ ਹੈ ਯਾਦ ਰੱਖੋ, ਉਹਦੇ ਵਿੱਚੋਂ ਬੋ ਆਊਗੀ, ਹੁਣ ਖੁਸ਼ਬੋ ਤਾਂ ਆਉਣੋ ਰਹੀ, ਬੋ ਨੇ ਜ਼ਰੂਰ ਆਉਣਾ ਹੈ, ਸਾਡੇ ਅੰਦਰ ਜਿਹੀ ਜੀ ਭਾਵਨਾ ਲਈ ਬੈਠੇ ਹੈ ਉਹ ਜੀ ਬਦਬੋ ਨਿਕਲਣੀ ਹੈ, ਜ਼ਰੂਰ ਨਿਕਲਣੀ ਹੈ, ਉਹ ਭਾਵਨਾ ਹਰੇਕ ਦੀ ਅਲੈਦਾ ਅਲੈਦਾ ਹੈ। ਦੇਖੋ ਜੀ ਬਾਣੀ ਇੱਕ ਹੈ, ਬਾਣੀ ਘਰੋਂ ਆਈ ਹੈ, ਮਗਰ ਸਾਡੇ ਉੱਤੇ ਸਾਡੇ ਜੀਵਾਂ ਦੇ ਉੱਤੇ ਬਾਣੀ ਦਾ ਅਸਰ ਅਲੱਗ ਅਲੱਗ ਹੁੰਦਾ ਹੈ। ਕੋਈ ਤਾਂ ਬਾਣੀ ਸੁਣ ਕੇ ਤੀਰ ਲਗਈਆ ਹੋ ਜਾਂਦਾ ਹੈ, ਉਹਨੂੰ ਗੁੰਮ ਸ਼ੁੰਮ ਹੋ ਜਾਂਦਾ ਹੈ, ਕੋਈ ਉੱਥੇ ਪਿਘਲ ਜਾਂਦਾ ਹੈ, ਕੋਈ ਰਸ ਲੈਂਦਾ ਹੈ, ਕੋਈ ਉੱਥੇ ਹਾ ਹਾ ਸਿਰ ਸੁਰ ਹਿਲਾ ਕੇ ਤੇ ਆਪਣੇ ਮਨ ਨੂੰ ਤਸੱਲੀ ਦੇ ਦਿੰਦਾ ਹੈ, ਕੋਈ ਕੁਛ ਕਰਦਾ ਹੈ, ਕੋਈ ਕਿਸੇ ਦਾ ਖਿਆਲ ਹੋਰ ਪਾਸੇ ਉੱਥੇ ਹੁੰਦਾ ਹੈ। ਇਸ ਕਰਕੇ ਇਹ ਬਾਣੀ ਦਾ ਅਸਰ ਹਰੇਕ ਦੇ ਉੱਤੇ ਜਿਹੜਾ ਪੈਂਦਾ ਹੈ ਉਸ ਦੀ ਆਪਣੀ ਸ਼ਖਸੀਅਤ ਅੰਤਿਸ਼ਕਰਨ। ਯਾਦ ਰੱਖੋ ਮੈਂ ਹੁਣੇ ਕਹਿ ਕਹਿੰਦਾ ਕਿ ਅੰਤਿਸ਼ਕਰਨ ਨਾਲੋ ਨਾਲ ਬਦਲਦਾ ਹੈ, ਪਿਛਲਾ ਨਹੀਂ। ਐਵਰੀ ਮਿੰਟ ਇੱਕ ਇੱਕ ਸੈਕਿੰਡ ਵੀ ਤੁਹਾਡਾ ਅੰਤਿਸ਼ਕਰਨ ਬਦਲ ਰਿਹਾ ਹੈ, ਤੁਹਾਡਾ ਆਪਾ ਬਦਲ ਰਿਹਾ ਹੈ, ਤੁਹਾਡੇ ਆਪੇ ਅਨੁਸਾਰ ਤੁਸੀਂ ਬਾਣੀ ਤੋਂ ਲਾਹਾ ਲੈ ਸਕਦੇ ਹੋ। ਤੁਹਾਡੇ ਆਪੇ ਅਨੁਸਾਰ ਇੱਕ ਫਿਲਮ ਦੇਖੀ ਤੇ ਉਸਦਾ ਅਸਰ ਤੁਹਾਡੇ ਤੇ, ਤੁਹਾਡੇ ਅੰਤਿਸ਼ਕਰਨ ਦੇ ਅਨੁਸਾਰ ਤੁਹਾਡੇ ਤੇ ਅਸਰ ਹੋਊਗਾ। ਸੰਗਤਾਂ ਨੂੰ ਤੇ ਆਏ ਇੱਥੇ, ਸੰਗਤਾਂ ਨੇ ਦਰਸ਼ਨ ਕੀਤੇ, ਹਰੇਕ ਦੇ ਅਲਹਿਦਾ ਅਲਹਿਦਾ ਅਸਰ ਹੁੰਦਾ ਹੈ। ਇਹੀ ਕਾਰਨ ਹੈ ਕਿ ਮੈਂ ਕੱਲ ਪਰਸੋਂ ਵੀ ਕਿਹਾ ਸੀ ਵੀ ਇੱਕ ਟੱਬਰ ਦੇ ਵਿੱਚ 5-6 ਮੈਂਬਰ ਹੈਗੇ, ਉਹ ਆਪਣੇ ਆਪ ਸਿੱਖ ਕਹਿਲਾਉਂਦੇ ਜਾਂ ਮੁਸਲਮਾਨ ਕਹਾਉਂਦੇ, ਭਾਵੇਂ ਕੁਛ ਕਹਿਲਾਉਣ, ਸਿੱਖ ਲਾਉਂਦੇ ਸਾਰੇ ਟੱਬਰ, ਅਸੀਂ ਜੀ ਸਿੱਖ ਹੈ ਗੁਰੂ ਗੋਬਿੰਦ ਸਿੰਘ ਦੇ, ਹਾਂ ਠੀਕ ਹੈ, ਪਰ ਉਹਨਾਂ ਦੀ ਸਿੱਖੀ ਅੱਡ ਅੱਡ, ਕਿਉਂਕਿ ਬਾਣੀ ਦਾ ਅਸਰ ਸਾਡੇ ਤੇ ਅਲੱਦ ਅਲੱਦ ਹੋ ਰਿਹਾ ਹੈ ਸਾਡੀ ਅੰਤਸ਼ਕਰਨ ਦੇ ਅਨੁਸਾਰ। ਇਸ ਕਰਕੇ ਸਾਡੀ ਸਿੱਖੀ ਅਲੱਦ ਅਲੱਦ ਹੈ। ਫਿਰ ਲਾਇਕ ਟੈਕਸ ਲਾਇਕ ਮੈਂ ਦੋ ਚਾਹੁੰ ਨੂੰ ਆਪਣੇ ਉਦਾਰੇ ਘੱਟ ਲਿਆ, ਮੇਰਾ ਇੱਕ ਜੱਥਾ ਬਣ ਗਿਆ, ਸਭ ਸੈਕਟ ਬਣ ਗਏ। ਇਹ ਹੋਰ ਹੈ ਉਹ ਆਪਣੇ ਉਦਾਰੇ ਇਕੱਠੇ ਆਪਣੇ ਹਮ ਖਿਆਲਿਆਂ ਇਕੱਠਾ ਕਰਕੇ ਉਹਦਾ ਜੱਥਾ ਲੈ। ਇਸੇ ਕਾਰਨ ਉਹ ਸਿੱਖੀ ਤਾਂ ਇੱਕ ਸੀ, ਕਿੰਨੇ ਜੱਥੇ ਬਣੇ ਪਏ ਹੈ, ਕਿੰਨੇ ਫਿਰਕੇ ਬਣੇ ਪਏ ਹੈ, ਕੋਈ ਪਤਾ ਨੀ ਅੰਤ ਨੀ ਕੀ ਕਿਹਨੂੰ। ਜਿਹੜਾ ਜਗਿਆਸੂ ਹੈ ਅਸਲ ਵਿੱਚ, ਜਿਹੜਾ ਜਗਿਆਸੂ ਨਹੀਂ ਹੈ ਉਹ ਭੇਡਾਂ ਮਗਰ ਚੱਲਣ ਵਾਲਾ, ਤਾਂ ਉਹ ਅੱਜ ਇਹਦੇ ਮਗਰ ਲੱਗਿਆ, ਉੱਥੋਂ ਉਹਨੂੰ ਚੰਗਾ ਖਾਣ ਨੂੰ ਮਿਲਿਆ ਜਾਂ ਕੱਪੜਾ ਮਿਲਿਆ, ਉਹ ਦੂਏ ਜੱਥੇ ਜਾ ਵੜਿਆ, ਪਰਸੋਂ ਧੀਏ ਜੱਥੇ ਜਵਾ। ਪਰ ਜਿਹੜਾ ਜਗਿਆਸੂ ਹੈ ਰੱਬ ਨੂੰ ਮਿਲਣਾ ਮੁਮਕਿਨ ਹੈ, ਉਹ ਭੰਬਲ ਭੂਸੇ ਚ ਪੈ ਜਾਂਦਾ ਵੀ ਹੈ ਮੇਰੇ ਤਾਂ ਸ਼ਾਂਤੀ ਨੀ ਆਈ, ਗੁਰਬਾਣੀ ਕੁਛ ਹੋਰ ਕਹਿੰਦੀ ਹੈ, ਮੇਰੇ ਤਾਂ ਉਸ ਤਰ੍ਹਾਂ ਅੱਗ ਲੱਗੀ ਹੈ, ਉਸੇ ਦਾ 5 ਕੰਮ ਕਰਦੇ ਸੀ ਮੈਂ, ਇਹ ਕੀ ਗੱਲ ਹੈ। ਇਸ ਜੱਥੇ ਚ ਨੀ ਫਿਰ ਦੂਏ ਜਾਂਦਾ, ਫਿਰ ਤੀਸਰੇ ਜਾਂਦਾ, ਚੌਥੇ ਜਾਂਦਾ, ਕੁਛ ਨੀ ਬਣਦਾ, ਭੰਬਲ ਭੂਸੇ ਸਾਰੇ ਪਏ। ਕਾਰਨ ਇਹ ਕਿ ਸਾਡੇ ਸੰਸਕਾਰ ਅਲੱਦ ਅਲੱਦ ਹੈਗੇ, ਇਹ ਐਕਸਪੈਕਟ ਕਰਨਾ ਹੀ ਗਲਤ ਹੈ ਕਿ ਮੇਰੇ ਘਰ ਦਾ ਹੈਡ ਹੈ, ਬਾਪ ਹੈ, ਉਹ ਸਿੱਖੀ ਨੂੰ ਕੁਝ ਹੋਰ ਸਮਝੀ ਬੈਠਾ ਹੈ, ਉਹ ਸਵੇਰੇ ਉੱਠੇਗਾ, ਨਹਾਏਗਾ, ਗੁਰਦੁਆਰੇ ਜਾਏਗਾ, ਨਿਤਨੇਮ ਕਰੇਗਾ, ਉਹਦੇ ਘਰ ਵਾਲੀ ਲੈ ਮੈਂ ਰਾਤ ਨੂੰ 12-11 ਵਜੇ ਤਾਈ ਕੰਮ ਕਰਦੇ, ਮੈਂ ਤੂੰ ਨਹੀਂ ਉੱਠਦਾ, ਉਹਨੂੰ ਚਾਹ ਬਣਾ ਕੇ ਬਣਾਉਂਦਾ ਹੈ। ਤੇ ਮੁੰਡਾ ਕਹਿੰਦਾ ਨਵੀਂ ਰੋਸ਼ਨੀ ਹੈ, ਤੁਸੀਂ ਪੁਰਾਣੀਆਂ ਗੱਲਾਂ ਕਰਦੇ ਹੋ, ਮੈਂ ਵੀ ਸਿੱਖ ਹੈ, ਦਾੜੀ ਰੱਖੀ ਹੈ, ਤੇ ਮੇਰਾ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਬਸ ਨੀ ਪੂਰੀ ਕੀਤੀ। ਲਓ ਜੀ ਤੁਸੀਂ ਤਾਂ ਪੁਰਾਣੀਆਂ ਗੱਲਾਂ ਕਰਦੇ ਹੋ, ਅਸਲ ਨਵੀਂ ਰੋਸ਼ਨੀ ਹੈ, ਇਹ ਸਾਇੰਸ ਹੀ ਸਾਡਾ ਸਭ ਕੁਛ ਹੈ, ਸਾਇੰਸ ਦੇ ਮਗਰ ਲੱਗੀ ਹੈ। ਜੇ ਕਿਤੇ ਗੁਰਪੁਰਬ ਹੋਇਆ ਤਾਂ ਉੱਥੇ ਜਾਇਆ ਮੈਂ ਠੱਟੇ ਗਿਆ, ਚੱਲ ਸਿੱਖੀ ਬਣੀ ਹੋਗੀ। ਇਸ ਤਰ੍ਹਾਂ ਹਰੇਕ ਦੀ ਸਿੱਖੀ ਘਰ ਦੇ ਵਿੱਚ ਜੋ ਨਹੀਂ ਮਿਲੇ ਤੇ ਬਾਹਰ, ਜੋ ਇੱਕ ਲਾਈਨ ਚ ਨਹੀਂ ਹੈ ਤੁਹਾਡਾ ਮਨ, ਤੁਹਾਡੀ ਸ਼ਰਧਾ ਭਾਵਨੀ, ਤੇ ਬਾਹਰ ਕਿਵੇਂ ਹੋ ਸਕਦੀ ਹੈ। ਹਾਂ ਅਸੀਂ ਜੀ ਫਲਾਨੇ ਜੱਥੇ ਦੇ ਹੈ, ਅਸੀਂ ਜੀ ਫਲਾਨੇ ਜੱਥੇ ਦੇ ਹੈ, ਤੇ ਹਾਂ ਇਹ ਖਿਆਲ ਅੱਛਾ ਹੈ ਦਿਲ ਸਹਿਲਾਨੇ ਕੇ ਲੀਏ। ਆਹ ਦੇਖੇ ਕਿ ਸੰਪਰਦਾ ਇਹ ਵੀ ਬਣਾਈ ਫਿਰਦਾ, ਤੇ ਅਸੀਂ ਵੀ ਆਪੋ ਆਪਣੀ ਸੰਪਰਦਾ ਬਣਾਈ ਫਿਰਦੇ ਜੀ। ਮੈਂ ਜਦੋਂ ਕਿਹਾ ਭਾਈ ਸੰਗਤ ਚ ਆਇਆ ਕਰੋ ਤੇ ਕੀ ਮੈਨੂੰ ਜਵਾਬ ਮਿਲਦਾ, ਸੁਣੋ ਜੀ ਕੀ ਮਿਲਦਾ। ਹਾਂ ਜੀ ਅਸੀਂ ਫਲਾਨੇ ਸੰਤ ਹੈਗੇ, ਅਸੀਂ ਉਹਨਾਂ ਕੋਲ ਸਾਡੇ ਪਿਓ ਦਾਦੇ ਉੱਥੇ ਜਾਂਦੇ ਰਹੇ ਤੇ ਕਿੱਥੇ ਰਹਿੰਦੇ ਹੋ ਜੀ ਕਲਕੱਤੇ, ਕਦੋਂ ਆਉਂਦੇ ਹੋ ਸੰਤਾਂ ਕੋਲ, ਸਾਲ ਮਗਰੋਂ ਤੇ ਆ ਕੇ ਮੱਥਾ ਟੇਕ ਕੇ ਉਹਨਾਂ ਨੂੰ ਚੜਾਵ ਚੜਾ ਕੇ ਉਹਨਾਂ ਦੀ ਅਸੀਸਾਂ ਲੈ ਕੇ ਚਲੇ ਜਾਂਦੇ। ਸਾਨੂੰ ਤਾਂ 9 ਦਾ 12 ਸਿੱਧਾ ਹੋਈਆਂ ਜਦੋਂ ਦੇ ਸੰਤਾਂ ਦੇ ਚਰਨ ਲੱਗੇ, ਫਿਰ ਉਹਨੂੰ ਹੋਰ ਕਿਸੇ ਸਤਸੰਗ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ। ਉੱਥੇ ਅੜਿਆ ਹੈ ਲੋਕਡਾਊਨ, ਫਲਾਨੇ ਜੱਥੇ ਦੇ ਹੈ ਜੀ, ਉਸ ਤੋਂ ਬਾਅਦ ਦੇਖਣਾ ਹੀ ਚਾਹੁੰਦਾ ਹੈ। ਉਹ ਸਿੱਖੀ ਤਾਂ ਹੈ ਹੀ ਨੀ, ਜੋ ਕਿ ਸਿੱਖੀ ਤਾਂ ਮੈਂ ਹੀ ਸਮਝੀ ਬੈਠਾ, ਕਿਸੇ ਨੂੰ ਸਿੱਖੀ ਨੀ ਮੰਨਦੇ, ਸਭ ਢਿੱਲੇ ਮਿੱਥੇ ਸਿੱਖ, ਕੱਚੇ ਪਿੱਲੇ ਸਿੱਖ, ਕਿਸੇ ਨੂੰ ਸਿੱਖੀ ਨਹੀਂ ਸਮਝਦੇ। ਇਹੀ ਹਾਲ ਹੋਰਨਾਂ ਮਤਾਂ ਦਾ, ਸਭਨਾਂ ਦਾ ਇਹੀ ਹਾਲ ਹੈ। ਹੁਣ ਆਪਾਂ ਪੁਆਇੰਟ ਤੇ ਆਈਏ ਵੀ ਜਦੋਂ ਸਾਡੇ ਇਤਨੇ ਡਿਫਰੈਂਟ ਅਪਰੋਚ ਗੁਰੂ ਲਫ਼ਜ਼ ਨੂੰ ਦੇ ਵਾਸਤੇ ਸਾਡੇ ਅੰਦਰ ਹਰੇਕ ਜੀਵ ਦਾ ਅਲੈਦਾ ਖਿਆਲ ਚਿਤਵਨੀ ਸ਼ਰਧਾ ਭਾਵਨੀ ਪਿਆਰ ਭਾਵਨੀ ਹਰੇਕ ਦੀ ਅਲੈਦਾ ਅਲੈਦਾ ਹੈ। ਇਸ ਦਾ ਪ੍ਰਤੱਖ ਨਮੂਨਾ ਇਹ ਹੈ ਕਿ ਤਸਵੀਰਾਂ ਦੇਖ ਲਓ। ਗੁਰੂ ਨਾਨਕ ਆਪਾਂ ਗੁਰੂ ਨਾਨਕ ਸਾਹਿਬ ਦੇ ਅੱਗੇ ਥੋੜ੍ਹਾ ਜਿਹਾ ਬੋਲਦੇ ਨਾ, ਤੇ ਗੁਰੂ ਨਾਨਕ ਸਾਹਿਬ ਦੀ ਤਸਵੀਰਾਂ ਦੇਖ ਲਓ, ਕੋਈ ਇੱਕ ਦੂਸਰਾ ਨਹੀਂ ਮਿਲਦੀ। ਤਸੱਬਰ ਜਿਹੜਾ ਤਸਵੀਰ ਖਿੱਚਣ ਵਾਲਾ ਹੈ, ਉਸ ਨੇ ਆਪਣੇ ਸੰਕਲਪ ਅਨੁਸਾਰ ਆਪਣੇ ਤਸੱਬਰ ਜੋ ਉਹਦੇ ਦਿਮਾਗ ਵਿੱਚ ਆਈ ਗੱਲ ਤਸੱਬਰ ਕੀਤਾ ਹੋਇਆ ਉਸ ਨੇ ਉਹ ਖਿੱਚ ਦਿੱਤੀ। ਜੇ ਇੰਨੀ ਗੁਰੂ ਨਾਨਕ ਦੀਆਂ ਤਸਵੀਰਾਂ ਅੱਡ ਅੱਡ ਦਿੱਤੀਆਂ, ਗੁਰੂ ਨਾਨਕ ਸਾਹਿਬ ਸੀ ਤੇ ਇੰਨੀਆਂ ਤਸਵੀਰਾਂ ਕਿਵੇਂ ਬਣ ਗਈਆਂ? ਕਿਹਨੇ ਬਣਾਈਆਂ? ਸਾਡੇ ਦਿਮਾਗ ਨੇ ਬਣਾਈਆਂ ਨਾ ਅੱਡ ਅੱਡ। ਮੁਸੱਬਰ ਨੇ ਕਿਸੇ ਨੇ ਕਿਹਾ ਜਿਹਾ ਬਣਾਤਾ, ਕਿਸੇ ਨੇ ਕਿਹਾ ਜਿਹਾ ਬਣਾਤਾ, ਕਿਸੇ ਨੇ ਕਿਹੀ ਜਿਹੀ ਪੱਗ ਬੰਨਤੀ ਗੁਰੂ ਸਾਹਿਬ ਦੇ, ਕਿਸੇ ਨੇ ਕੁਝ ਕਰਤਾ, ਕਿਸੇ ਨੇ ਕਿਹੀ ਜਿਹੀ ਬੁਕਲ ਮਾਰੀ, ਇੱਕ ਤੇ ਕੁਛ ਮਾਰੀ। ਉਹ ਬਈ ਗੁਰੂ ਨਾਨਕ ਸਾਹਿਬ ਇੱਕ ਸੀ ਤੇ ਇੰਨੀਆਂ ਤਸਵੀਰਾਂ ਕਿਵੇਂ ਬਣ ਗਈਆਂ? ਬਸ ਹੈਰਾਨੀ ਤੇ ਗੱਲ ਇਹ ਹੈ, ਉਹਨਾਂ ਤਸਵੀਰਾਂ ਨੂੰ ਇਹੋ ਜਿਹਾ ਮਨੋ ਕਲਪਤ ਮਨ ਦੀਆਂ ਕਲਪਨਾ ਵਾਲੇ ਤੇ ਉਹਦੇ ਤਾਂ ਮੌਜ ਬਣ ਗਏ ਜਿਹਨੇ ਇਹ ਸਬਰ ਨੇ ਤਾਂ ਉਹਦਾ ਰੁਜ਼ਗਾਰ ਬਣ ਗਿਆ। ਪਰ ਅਸੀਂ ਹੁਣ ਪੂਜਦੇ ਹਾਂ। ਮੈਨੂੰ ਖਿਆਲ ਹੈ ਮੈਂ 1930 ਦੇ ਵਿੱਚ ਸੁਰਤ ਛੋਟਾ ਹੁੰਦਾ ਵੀ ਇੱਕ ਵਾਰੀ ਆਇਆ ਸੀ, ਪਰ 1930 ਚ ਮੈਂ ਆਇਆ ਤੇ ਅੰਮ੍ਰਿਤਸਰ ਬੜੇ ਸ਼ਰਧਾ ਭਾਵ ਦੀ ਨਾ ਉਹ ਦਰਬਾਰ ਸਾਹਿਬ ਤੋਂ ਬਾਹਰ ਹੋਟਲਾਂ ਦੇ ਮੂਹਰੇ ਉੱਥੇ ਉਦੋਂ ਡੱਬੇ ਹੁੰਦੇ ਸੀ ਤੰਦੂਰਾਂ ਦੇ, ਉਹਦੇ ਮੂਹਰੇ ਗੰਦੇ ਜੇ ਥਾਂ ਬੋਰੀ ਵਿਛਾਈ, ਉਹਦੇ ਤੇ ਤਸਵੀਰਾਂ ਰੱਖੀਆਂ, ਬੋਰੀ ਤਸਵੀਰਾਂ ਰੱਖੀਆਂ ਹੋਈਆਂ, ਚੁਆਨੀ 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 ਗੁਰੂ ਸਾਹਿਬ ਦੀਆਂ ਦਸੇ ਪਾਤਸ਼ਾਹ ਦੀਆਂ। ਮੈਨੂੰ ਦੇਖਿਆ ਹੈ ਉਹ ਗੁਰੂ ਸਾਹਿਬ ਦੀਆਂ ਤਸਵੀਰਾਂ ਐ ਭੁੰਜੇ ਰੋਲ ਚੱਕੇ ਦੇਖਣਾ ਹੈ ਗੁਰੂ ਨਾਨਕ ਦੇਵ ਜੀ ਰਾਹ ਤੇ ਆਓ ਤਾਂ ਇਹ ਤਾਂ ਮਿਲਦੀ ਨੀ ਹੈ, ਕਿਹਨੂੰ ਸੱਚ ਮੰਨਣਾ ਤੇ ਕਿਹਨੂੰ ਝੂਠ ਬੋਲ। ਪਰ ਅਸੀਂ ਹੁਣ ਖਰੀਦਦੇ ਹਾਂ, ਘਰਾਂ ਚ ਲਾਉਂਦੇ ਹਾਂ, ਉਹ ਤੁਹਾਡੀ ਸ਼ਰਧਾ ਭਾਵ ਨੀ ਪਿੱਠ ਪਿੱਛੇ, ਉਹ ਤਾਂ ਠੀਕ ਹੈ, ਮਗਰ ਸਵਾਲ ਇਹ ਹੈ ਕਿ ਇਹ ਕੀ ਹੈ? ਇਹ ਤਾਂ ਇਹ ਖਿਆਲ ਅੱਛਾ ਹੈ ਦਿਲ ਬਹਿਲਾਨੇ ਕੇ ਲੀਏ, ਤੇ ਗੁਰੂ ਸਾਹਿਬ ਦੀ ਤਸਵੀਰ ਕਿਆ ਹੈ? ਹੁਣ ਆਪਾਂ ਇੱਥੇ ਆਉਂਦੇ, ਇਹ ਜਿੰਨੀਆਂ ਬਾਹਰ ਕਲਪਨਾ ਹੈ ਸਭ ਗਲਤ ਹੈਗੀਆਂ, ਇਹ ਤਸਵੀਰਾਂ ਸਭ ਗਲਤ ਬਣਾਈਆਂ ਹੋਈਆਂ। ਤੇ ਅਸੀਂ ਗੁਰੂ ਨਾਨਕ ਨੂੰ ਹੈਰਾਨੀ ਦੀ ਗੱਲ ਹੈ ਕਿ ਕਾਗਜ਼ ਦੇ ਟੁਕੜੇ ਦੇ ਉੱਤੇ ਉਹ ਸੰਕਲਪ ਕਰ ਦਿੱਤਾ, ਕਾਗਜ਼ ਦੇ ਟੁਕੜੇ ਤੇ ਹੈ ਬੰਦ ਕਰਤਾ ਤਸਵੀਰ ਵਿੱਚ ਇੰਨੀ ਦੇ ਚ, ਤੇ ਫਿਰ ਆਪਣੀ ਮਰਜ਼ੀ ਅਨੁਸਾਰ ਤੇ ਉਸਨੂੰ ਉਹਦੀ ਪੂਜਾ ਕਰਨ ਲੱਗ ਪਏ ਆਪਣੀ ਮਰਜ਼ੀ ਅਨੁਸਾਰ। ਤੇ ਉਹਦੇ ਕੋਲ ਲੈਂਦੇ ਕੀ ਹੈ, ਕੀ ਮੰਗਦੇ ਹਾਂ? ਮੈਂ ਲਿਖ ਦਿੱਤਾ ਹੈ ਇਹਦੇ ਵਿੱਚ, ਲੇਖਾਂ ਚ ਕਰ ਰੱਖਿਆ ਹੋਇਆ ਹੈ। ਸਵੇਰੇ ਉੱਠ ਕੇ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਅੱਜ ਮੈਂ ਚੱਲਿਆ ਆਇਆਂਗਾ, ਮੁਕਦਮੇ ਚ ਪੇਸ਼ੀ ਹੈ, ਮੇਰੇ ਮੁਕਦਮਾ ਮੇਰੇ ਹੱਥ ਚ ਕਰਦੇ, ਮੈਂ ਅਖੰਡ ਪਾਠ ਕਰੂੰਗਾ। ਲੈ ਆ ਮੰਗਦੇ ਗੁਰੂ, ਮੈਂ ਅੱਜ ਕੁੜੀ ਨੇ ਜਾਣਾ ਹੈ, ਪੇਪਰ ਠੀਕ ਹੋ ਜਾਏ। ਉਹ ਗੁਰੂ ਨਾਨਕ ਤਾਂ ਕੀ ਕਹਿਣਾ ਹੈਗਾ, ਉਹਨਾਂ ਕੋਲ ਇਹੀ ਮੰਗਦੇ ਹਾਂ। ਤੇ ਆਹ ਸਾਧ ਸੰਤ ਜਿਹੜੇ ਬਣੇ ਹੋਏ ਨਾ, ਇਹਨਾਂ ਕੋਲ ਅਸੀਂ 99% ਇੱਥੇ ਆਪਣੀ ਰੰਗ ਵਾਸਤੇ ਜਾਂਦੇ ਹਾਂ, ਉਹਨਾਂ ਕੋਈ ਰੱਬ ਨੂੰ ਰੱਬ ਦਾ ਰਾਹ ਪੁੱਛਣ ਨਹੀਂ ਜਾਂਦਾ, ਦੁਨਿਆਵੀ ਗਰਜਿਆਂ ਵਾਸਤੇ ਜਾਂਦੇ ਸਾਰੇ। ਤੇ ਫਿਰ ਬਈ ਉਹ ਜੈਸਾ ਪਾਉ ਕਹੇ ਤਿਆ ਫਲ ਪਾਏ, ਉਹ ਤੁਹਾਡੇ ਮੁੰਡੇ ਵੀ ਵਿਆਹ ਜਾਂਦੇ ਹੈ, ਮੁਕਦਮ ਵੀ ਜਿੱਤ ਲਓ, ਫਿਰ ਕੀ ਹੋ ਜੂ? ਖਲ ਜਗਨ ਤਾਂ ਉਹੀ ਹੈ, ਅੱਗ ਤਾਂ ਉੱਥੇ ਜੀ ਉੱਥੇ ਚ ਸਾਨੂੰ ਮੰਗਣਾ ਵੀ ਨੀ ਆਉਂਦਾ। ਖੈਰ ਹੁਣ ਗੁਰੂ ਨਾਨਕ ਕੀ ਹੈ? ਆਉਂਦੇ ਸਵਾਲ ਭਾਈ, ਤਸਵੀਰਾਂ ਵਾਲਾ ਗੁਰੂ ਨਹੀਂ ਹੈ, ਉਸ ਦੀ ਤਸਵੀਰ ਗੁਰੂ ਨਾਨਕ ਸਾਹਿਬ ਦੀ ਤਸਵੀਰ ਕੌਣ ਖਿੱਚ ਸਕਦਾ ਹੈ? ਗੁਰੂ ਨਾਨਕ ਦੀ ਤਸਵੀਰ ਗੁਰੂ ਅੰਗਦ ਨੇ ਆਪਣੇ ਹਿਰਦੇ ਵਿੱਚ ਖਿੱਚੀ ਸੀ। ਤੇ ਜਦੋਂ ਗੁਰੂ ਸਾਹਿਬ ਵਿਆਹੀ ਚੋਂ ਮੁੜ ਕੇ ਆਏ ਤਾਂ ਆਵਾਜ਼ ਮਾਰੀ ਕੱਪੜੇ ਦੇ, ਉਹ ਜਾਏ ਉਹ ਉਹਨੂੰ ਸੁਣੇ ਕਿੱਥੇ? ਉਹ ਉਹਦੇ ਹਿਰਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਤਸਵੀਰ ਸੀਗੀ, ਉਸ ਨੂੰ ਦੇਖ ਕੇ ਉਹਦੇ ਚ ਦੇਖਤੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਇਹ ਹਾਲਤ ਹੋਈ ਸੀਗੀ। ਗੁਰੂ ਸਾਹਿਬ ਨੇ ਸ਼ਕਤੀ ਨਾਲ, ਆਤਮਕ ਸ਼ਕਤੀ ਨਾਲ ਉਸ ਨੂੰ ਖੁੱਬੇ ਹੋਏ ਮਨ ਨੂੰ ਅਸਲੀ ਸਰੂਪ ਗੁਰੂ ਨਾਨਕ ਦੇ ਉੱਥੋਂ ਬਾਹਰ ਕੱਢ ਕੇ ਤੇ ਲਿਆਂਦਾ ਤੇ ਤਾਂ ਉਹ ਸੇਵਾ ਕਰਨ ਲੱਗਾ। ਕਹਿਣ ਦਾ ਮਤਲਬ ਇਹ ਹੈ ਕਿ ਬਈ ਆਹ ਮਨੋਕਲਪ ਖਿਆਲ ਕੀਤੇ ਹੋਏ ਸਾਡੇ ਭਾਵਨਾਵਾਂ ਸਤਿਗੁਰ ਨੂੰ ਸਭ ਕੋ ਵੇਖਦਾ ਜਿੱਤਾ ਜਗਤ ਸੰਸਾਰ। ਉਹ ਅਸੀਂ ਰੋਜ਼ ਦੇਖਦੇ ਜੀ ਗੁਰੂ ਨਾਨਕ ਸਾਹਿਬ, ਉਹ ਬਈ ਸਾਡੀ ਜ਼ਿੰਦਗੀ ਚ ਕੋਈ ਫਰਕ ਨਹੀਂ ਆਇਆ। ਤੇ ਗੁਰੂ ਸਾਹਿਬ ਕਹਿੰਦੇ ਜਿੱਥੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰੇ। ਬੜੀ ਭਾਰੀ ਡੂੰਘੀ ਇਹ ਭੇਤ ਵਾਲੀ ਗੱਲ ਹੈ, ਗੁਰਬਾਣੀ ਹੈ ਜਿੱਚਰ ਸ਼ਬਦ ਨਾ ਕਰੇ ਵਿਚਾਰ, ਜਿੱਥੇ ਮੁਕਤ ਨਾ ਹੋਵੇ ਸ਼ਬਦ ਨਾ ਕਰੇ ਜੇ ਆ ਭਾਵ ਕਰੇ ਤੇ ਆ ਫਲ ਕਰੇ। ਅਸੀਂ ਜਿਹੀ ਜੀ ਸਾਡੀ ਭਾਵਨਾ ਹੈ ਉਹ ਜੇ ਸਾਨੂੰ ਉਹਨੂੰ ਫਲ ਮਿਲ ਰਿਹਾ ਹੈ ਤੇ ਇਸ ਭੰਬਲ ਭੂਸੇ ਵਿੱਚ ਅਸੀਂ ਬਹੁਤ ਦੇਰ ਤਾਈ ਪਏ ਰਹੇ। ਇੱਥੇ ਹੋਰ ਤਸਵੀਰ ਹੈ, ਇੱਥੇ ਅਸੀਂ ਵੀ ਘਰਾਂ ਉੱਤੇ ਲਾਈ ਫਿਰਦੇ ਹਾਂ ਤੇ ਲੋਕਾਂ ਨੇ ਕਿਸੇ ਨੇ ਕਿਸੇ ਤਰ੍ਹਾਂ ਕਿਸੇ ਨੇ ਸੱਪ ਦੀ ਛਾਇਆ ਵਾਲੀ ਫੋਟੋ ਲਾਈ ਹੈ, ਕਿਸੇ ਨੇ ਮੰਜੇ ਤੇ ਪਏ ਹੈ, ਕਿਸੇ ਨੇ ਕਿਸੇ ਤਰ੍ਹਾਂ ਦੀ ਫੋਟੋ ਕਿਸੇ ਅਸੀਂ ਕਹਿੰਦੇ ਇਹੀ ਹੋਣੀ ਹੈ ਤੇ ਉਸੇ ਤਰ੍ਹਾਂ ਅਸੀਂ ਮਨ ਨੂੰ ਆਪਣੇ ਨੂੰ ਢਾਲਣ ਦੀ ਕੋਸ਼ਿਸ਼ ਕੀਤੀ। ਪਰ ਸ਼ਬਦ ਵਿਚਾਰ ਤੋਂ ਬਾਅਦ ਸ਼ਬਦ ਜਦ ਅਨੁਭਵ ਹੋਇਆ ਤਾਂ ਪਤਾ ਲੱਗਿਆ ਗੁਰੂ ਨਾਨਕ ਕੀ ਹੈ। ਹਾਂਜੀ, ਮੇਰਾ ਇੱਕ ਲੇਖ ਲਿਖਿਆ ਹੋਇਆ ਗੁਰ ਸਤਿਗੁਰ, ਪੜ੍ਹੋ ਜੇ ਨਹੀਂ ਪੜ੍ਹਿਆ ਇੱਕ ਵਾਰੀ ਨਹੀਂ ਕਈ ਵਾਰੀ ਪੜ੍ਹੋ। ਗੁਰ ਸਤਿਗੁਰ ਕੀ ਹੈ? ਗੁਰੂ ਤਾਂ ਕੌਣ? ਸ਼ਬਦ ਗੁਰੂ, ਧਿਆਨ ਕਰੋ, ਸ਼ਬਦ ਗੁਰੂ, ਬਾਣੀ ਗੁਰੂ, ਸ਼ਬਦ ਮੈਂ ਸਤਿਗੁਰੂ, ਬਾਣੀ ਗੁਰੂ ਕੀ ਹੈ? ਹੁਣ ਆਪਾਂ ਥੋੜਾ ਜਿਹਾ ਇਹਨੂੰ ਹੋਰ ਵਿਸ਼ਾਲ ਕਰੀਏ ਤਾਂ ਕਿ ਸਾਰਿਆਂ ਨੂੰ ਸਮਝ ਆ ਜਾਵੇ। ਆ ਮੇਰਾ ਸਰੀਰ ਹੈ, ਮੈਂ ਇਹਨੂੰ ਜਸਵੰਤ ਸਿੰਘ ਕਹਿੰਦੇ ਹੈ ਕਿਉਂਕਿ ਕੌਣ ਹੈ? ਮਿੱਟੀ ਬੁੱਤ ਨੂੰ ਜਸਵੰਤ ਸਿੰਘ ਤੁਸੀਂ ਕਹਿੰਦੇ ਹੋ? ਨਹੀਂ, ਮੇਰੀ ਹਸਤੀ ਨਹੀਂ ਹੈ ਮਿੱਟੀ ਦਾ ਬੁੱਤ, ਕੋਈ ਹਸਤੀ ਨਹੀਂ ਹੈ, ਅੱਜ ਟੁੱਟਿਆ ਕੱਲ ਟੁੱਟਿਆ। ਇਹਦੀ ਹਸਤੀ ਕੀ ਹੈ? ਮੇਰੇ ਅੰਦਰ ਮਨ, ਦੇਖੋ ਜੀ ਕਿੰਨੀਆਂ ਪੌੜੀਆਂ, ਕਿੱਥੇ ਜਾਣਾ ਹੈਗਾ ਆਪਾਂ? ਪਹਿਲਾਂ ਮਨ ਆਉਂਦਾ, ਉਹ ਮਨ ਦੀ ਵੀ ਕੋਈ ਹਸਤੀ ਨਹੀਂ ਹੈ, ਮਨ ਦੀ ਕੋਈ ਅਸਤ ਨਹੀਂ ਹੈ। ਇਹ ਕਦੋਂ ਬਣਿਆ? ਜਦੋਂ ਇਹ ਨੇੜ ਪੈ ਗਿਆ ਤਾਂ ਮਨ ਬਣ ਗਿਆ। ਮਨ ਤਾਂ ਬਾਪ ਅੰਤਸ਼ਕਰਨ ਹੈਗਾ ਤੇ ਉਹ ਬੁੱਧੀ ਹੈ, ਇਹ ਸਾਰੀਆਂ ਚੀਜ਼ਾਂ ਇਹ ਉਹਨਾਂ ਚ ਹੈਗਾ ਨਾ ਜਿੰਨਾ ਚਿਰ ਮਨ ਹੈ, ਜਿੰਨਾ ਚਿਰ ਭਰਮ ਭੁਲੇਖੇ ਚ। ਜਦੋਂ ਸਾਕਸ਼ਾਤ ਦਰਸ਼ਨ ਹੋ ਗਏ ਫਿਰ ਕੀ ਰਹਿ ਗਿਆ ਮੇਰੇ ਅੰਦਰ? ਜੋਤ, ਮਨ ਤੂੰ ਜੋਤ ਸਰੂਪ ਹੈ। ਦੇਖੋ ਇਹ ਹੈ ਤੁਹਾਡੀ ਹਸਤੀ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹਨੂੰ ਕਹਿਣਾ ਉਹ ਤੁਸੀਂ ਹੈ, ਉਹ ਫਿਰ ਤੁਸੀਂ ਨਹੀਂ ਰਹੋਗੇ। ਉਹ ਬਈ ਉੱਥੇ ਜਸਵੰਤ ਸਿੰਘ ਨਹੀਂ ਰਹੇਗਾ, ਮੰਜੂ ਨਹੀਂ ਰਹੇਗੀ, ਉੱਥੇ ਤਾਂ ਗੁਰੂ ਨਾਨਕ ਰਹਿ ਗਿਆ। ਉਹ ਤੁਹਾਡੀ ਤਸਵੀਰ ਹੈ, ਉਹ ਗੁਰੂ ਨਾਨਕ ਦੀ ਤਸਵੀਰ ਹੈ ਜਦੋਂ ਤੁਹਾਨੂੰ ਅੰਤਰ ਆਤਮੇ ਪ੍ਰਕਾਸ਼ ਹੋ ਗਿਆ। ਹੁਣ ਤਾਂ ਮੈਂ ਤਾਂ ਇੰਨੀਆਂ ਸਮਾਧੀਆਂ ਲਾਉਣਾ, ਇੰਨਾ ਚਿਰ ਹੋ ਗਿਆ ਪਾਠ ਕਰਦਿਆਂ ਨੂੰ, ਇੰਨਾ ਚਿਰ ਕੀਰਤਨ ਕਰਦੇ ਤੇ ਉਹ ਪ੍ਰਕਾਸ਼ ਤਾਂ ਹੋਇਆ ਨੀ। ਜੋਤ ਸਰੂਪ, ਜੋਤ ਦਾ ਪ੍ਰਕਾਸ਼ ਹੋਣਾ ਹੈ, ਹਰ ਇੱਕ ਦੇ ਅੰਦਰ ਜੋਤ ਹੈ, ਹਰ ਇੱਕ ਦੇ ਅੰਦਰ। ਤੇ ਗੁਰੂ ਨਾਨਕ ਤਾਂ ਤੁਹਾਡੇ ਅੰਦਰ ਬੈਠਾ, ਵੀ ਬਾਹਰ ਕਿਉਂ ਢੂੰਡਦੇ ਹੋ? ਕਰਮੈ ਸਭ ਕੁਛ ਬਾਹਰ ਨਾ ਹੈ, ਬਾਹਰ ਢੂੰਡੇ ਸੋ ਭਰਮ ਭੁਲਾ। ਤੇ ਉਹ ਜੋਤ ਸਰੂਪ ਹੈ, ਤੁਹਾਡੀ ਹਸਤੀ ਜੋਤ ਸਰੂਪ ਹੈ। ਜੋਤ ਕੀ ਹੈ? ਉਹ ਗੁਰੂ ਨਾਨਕ ਹੈ, ਉਹ ਰੱਬ ਹੈ। ਤੇ ਫਿਰ ਤੁਸੀਂ ਕਿ ਮੈਂ ਮਾਂ ਹੈ, ਮੈਂ ਪਿਓ ਹੈ, ਮੈਂ ਧੀ ਹੈ, ਮੈਂ ਭੈਣ ਹੈ, ਕੌਣ ਹੈ, ਕੀ ਹੈ ਤੁਹਾਡੀ ਕਲਪਨਾ? ਕੀ ਹਸਤੀ ਇੱਕ ਇਸਤਰੀ ਦੀ ਹੁੰਦੀ ਹੈ, ਕੋਈ ਇਸਤਰੀ ਕਰਕੇ ਉਹਦੇ ਗੱਲ ਲੱਗਿਆ ਹੋਇਆ, ਕੋਈ ਬੱਚਾ ਬਣ ਕੇ ਗੱਲ ਲੱਗੇ, ਕਿਸੇ ਨੇ ਮਾਂ ਬਣਾ ਲਈ, ਕਿਸੇ ਨੇ ਇਸਤਰੀ ਬਣਾ ਲਈ, ਕਿਸੇ ਨੇ ਭੈਣ ਬਣਾ ਲਈ, ਕਿਸੇ ਨੇ ਕੁਛ ਬਣਾ ਲਿਆ, ਕਦੇ ਕੁਛ ਬਣਾ ਲਿਆ, ਇਹ ਤਾਂ ਇਕਾਦੀ ਹਸਤੀਆਂ, ਕੋਈ ਹਸਤੀ ਨਹੀਂ ਹੈ। ਹਸਤੀ ਤਾਂ ਸਾਡੇ ਅੰਦਰ ਜੋਤ ਸਰੂਪ ਹੈ, ਇਹ ਜੋਤ ਸਰੂਪ ਕੀ ਹੈ, ਉਹ ਨਾਨਕ ਸਰੂਪ ਹੈ। ਅਸੀਂ ਉੱਥੇ ਪਹੁੰਚਣਾ, ਉੱਥੇ ਕੋਈ ਪਹੁੰਚਦੇ ਕਦੇ ਖਿਆਲ ਵੀ ਨਹੀਂ ਆਇਆ, ਇੰਨੇ ਪਾਠ ਕਰਦੇ ਕਰਾਉਂਦੇ, ਇੰਨਾ ਬਾਣੀ ਸੁਣਦੇ ਸੁਣਾਉਂਦੇ, ਇੰਨੀ ਬਾਣੀ ਦਾ ਕਿਰਤ ਕਰਦੇ ਕਰਦੇ ਕਰਾਉਂਦੇ, ਸਾਨੂੰ ਉਸ ਜੋਤ ਦਾ ਜੀ ਪਤਾ ਨਹੀਂ ਲੱਗਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਨਹੀਂ। ਅੱਛਾ ਵੇ, ਜੇ ਜੋਤ ਹੈਗੀ ਤੇ ਉਹ ਕਹੀ ਜੀ ਸੰਤ ਕਰੇ ਦੀ ਸੀ, ਮੇਰੇ ਕੋਲ ਜੀ ਮੈਨੂੰ ਜੀ ਇੰਨੇ ਸਾਲ ਦਾ ਸਮਾਧੀ ਲੱਗੀ, ਮੈਨੂੰ ਅੰਦਰ ਰੋਸ਼ਨੀ ਦਾ ਕੋਈ ਨਹੀਂ ਆਈ। ਮੈਂ ਕਿਹਾ ਤੂੰ ਅੰਦਰ ਜਿਹੜੀ ਰੋਸ਼ਨੀ ਪਾਲਦਾ ਉਹ ਰੋਸ਼ਨੀ ਨਹੀਂ ਹੈ, ਉਹ ਤਾਂ ਜੋਤ ਤੂੰ ਪਾਲਦਾ, ਜਿਹੜੀ ਅੱਖ ਨਾ ਦੇਖੀ ਹੋਈ ਜੋਤ ਹੈ ਨਾ, ਅੱਖ ਨਾ ਦੇਖੀ ਰੋਸ਼ਨੀ ਹੈ ਨਾ, ਉਹ ਜੀ ਰੋਸ਼ਨੀ ਅੰਦਰ ਪਾਲਦਾ, ਉਹ ਜੀ ਬਾਹਰ ਵਾਲੀ ਤਦੇ ਕਹਿੰਦੀ ਜੋਤ ਮੈਨੂੰ ਦਿਸਦੀ ਨਹੀਂ ਹੈ, ਇੰਨਾ ਚਿਰ ਹੋ ਗਿਆ ਮੈਨੂੰ ਸਮਾਧੀਆਂ ਲਾਉਂਦੇ ਨੂੰ। ਭਾਈ ਉਹ ਤਾਂ ਜੋਤ ਹੀ ਹੋਰ ਹੈ, ਮੁਕਾਬਲਾ ਹੀ ਨਹੀਂ ਉਹਦਾ, ਉਹ ਤਾਂ ਕਹਿੰਦੇ ਕੋਈ ਸੋਭਾ ਨਹੀਂ, ਦੇਖਦਾ ਹੀ ਭਗਵਾਨ, ਉਹ ਜੋਤ ਸਰੂਪ, ਉਹ ਗੁਰੂ ਨਾਨਕ ਰੂਪ ਹੈ, ਤੇ ਗੁਰੂ ਨਾਨਕ ਤੁਹਾਡੇ ਅੰਦਰ ਬੈਠਾ ਹੈ। ਜਗਮਗ ਜਗਮਗ ਜਾਗਤ ਜੋਤ ਜਗੇ ਨਿਸਵਾਥ, ਦਿਨ ਰਾਤ ਜਗ ਰਹੀ ਹੈ, ਉਹ ਨਾਨਕ ਉਹਦੇ ਦਰਸ਼ਨ ਕਰੋ ਬਈ, ਉਹ ਤਸਵੀਰ ਹੈ ਅੰਦਰ ਜੋਤ ਸਰੂਪ, ਉਹ ਤਸਵੀਰ ਹੈ ਅਸਲੀ, ਉਹਦੇ ਦਰਸ਼ਨ ਕਰੋ। ਕਦੇ ਕਿਸੇ ਨੂੰ ਖਿਆਲ ਨਹੀਂ ਆਇਆ, ਤੇ ਉਹ ਸੂਰਜ ਇੱਧਰ ਹੈ ਤੇ ਤੁਸੀਂ ਸੂਰਜ ਨੂੰ ਪਿੱਠ ਕਰਕੇ ਉਧਰ ਨੂੰ ਜਾਂਦੇ ਹੋ ਤਾਂ ਸੂਰਜ ਦੇ ਦਰਸ਼ਨ ਕਿਵੇਂ ਹੋਣਗੇ, ਤੇ ਜਿੱਥੇ ਸੂਰਜ ਉਹਦੇ ਅੰਦਰ ਵੜਨਾ ਪਊਗਾ ਬਈ, ਅੰਦਰ ਜੋਤ ਹੈਗੀ, ਉਹਨੂੰ ਅੰਦਰ ਪਛਾਣਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਅੰਦਰ ਅੰਦਰ ਕੀ ਹੈ, ਡਾਕਟਰ ਕਹਿੰਦੇ ਅੰਦਰ ਕੀ ਹੈ, ਮਿੰਜ ਹੈ, ਹੱਡੀਆਂ ਹੈ, ਕਿਆ ਹੈ ਹੱਡ ਮਾਸ ਨਾੜੀ ਤੋਂ ਪਿੰਜਰ, ਅੰਦਰ ਕੀ ਨੀ ਚੱਕੀ ਹੈ। ਫਿਰ ਸਮਾਧੀਆਂ ਵੀ ਲਾਉਂਦੇ ਆ, ਸਵਾਮੀ ਹੁਣ ਸਾਨੂੰ ਸਮਾਧੀਆਂ ਲਾਉਣਾ ਸਿਖਾ ਦਿੰਦੇ ਆ, ਇੱਥੇ ਬਥੇਰੇ ਗਿਆਨੀ ਸੰਤ ਬੈਠੇ ਸਮਾਧੀਆਂ ਲਿਖਾਉਣ, ਉਹ ਵੀ ਕੀ ਹੈ ਉਹ ਦੱਸਦੇ ਵੀ ਤੁਹਾਨੂੰ, ਐਂ ਚਾਨਣ ਦਿਸੂਗਾ, ਐਂ ਰੋਸ਼ਨੀ ਦਿਸੂਗੀ। ਅੱਛਾ ਬਈ ਰੋਸ਼ਨੀ, ਉਹ ਰੋਸ਼ਨੀ ਦਾ ਹੀ ਉਹਨੂੰ ਭੁਲੇਖਾ ਪਿਆ, ਉਹ ਤਾਂ ਇਹੋ ਜਿਹੀ ਰੋਸ਼ਨੀ ਭਾਲਦੇ ਉੱਥੋਂ। ਫਿਰ ਕਹਿ ਦਿੰਦੇ ਜੀ ਮੈਨੂੰ ਇਹੋ ਜਿਹੀ ਰੋਸ਼ਨੀ ਮਿਲੀ, ਇੱਥੇ ਪਤਾ ਨੀ ਕੁਛ, ਉਹ ਕਹਿੰਦਾ ਜੀ ਉੱਥੇ 6 ਘਰ ਦੱਸੇ ਅੰਦਰ, ਪਹਿਲਾ ਘਰ, ਦੂਸਰਾ ਘਰ, ਤੀਸਰਾ ਘਰ, ਮੈਂ ਕਿ ਚੌਥੇ ਤਾਈਂ ਪਹੁੰਚ ਗਿਆ, ਹੁਣ ਕਹਾਂ ਦੱਸੋ। ਉਹ ਨਹੀਂ ਭਾਈ, ਅੱਛਾ ਉਹ ਜੋਤ ਸਿਰਫ ਜੋਤ ਬੱਤੀ ਰੋਸ਼ਨੀ ਨਹੀਂ ਹੈ, ਉਹ ਕੀ ਹੈ ਹੁਣ ਸੁਣ ਲਓ। ਗੁਰ ਸਤਿਗੁਰ ਵਿੱਚ ਮੈਂ ਬਸ ਖੋਲ ਕੇ ਲਿਖਿਆ ਕਿ ਉਹ ਕੀ ਚੀਜ਼ ਹੈ, ਸਾਡਾ ਗੁਰੂ ਕੌਣ ਹੈ, ਕਿੱਥੇ ਹੈ, ਕਿਵੇਂ ਹੈ, ਉਹਦਾ ਸਰੂਪ ਕਿਆ ਹੈ। ਸ਼ਬਦ ਮੈਂ ਸਤਿਗੁਰ, ਸਤਿਗੁਰ ਮੈਂ ਸ਼ਬਦ ਹੈ, ਆਹ ਰੂਪ ਹੈ, ਸ਼ਬਦ ਰੂਪ, ਸ਼ਬਦ ਦਾ ਫਿਰ ਪਤਾ ਨੀ ਕਿੱਥੇ ਹੈ, ਕਿਹਾ ਜਾ। ਕਹਿੰਦੇ ਹਾਂਜੀ ਅਸੀਂ ਸਾਰਾ ਦਿਨ ਇੰਨਾ ਸ਼ਬਦ ਪੜ੍ਹਦੇ ਹਾਂ, ਸਤਿਗੁਰੂ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰੂ ਹੈ, ਸ਼ਬਦ ਰੂਪ, ਸ਼ਬਦ ਲੇਖ ਕਿੰਨੇ ਮੈਂ ਲਿਖੇ, ਪੜ੍ਹ ਕੇ ਦੇਖੋ ਸ਼ਬਦ ਕੀ ਚੀਜ਼ ਹੈ, ਸ਼ਬਦ ਕੀ ਹੈ, ਨਾਮ ਹੈ, ਨਾਮ ਕੀ ਹੈ, ਅੰਮ੍ਰਿਤ ਹੈ, ਅੰਮ੍ਰਿਤ ਕੀ ਹੈ, ਸ਼ਬਦ ਹੈ, ਸ਼ਬਦ ਕੀ ਹੈ, ਰੁਣ ਚੁਣ ਹੈ, ਧਿਆਨ ਕਰੋ ਹੁਣ, ਕੋਈ ਰੁਣ ਚੁਣ ਹੈ, ਕੋਈ ਰੱਖ ਹੈ, ਕੋਈ ਪ੍ਰੀਤ ਹੈ, ਕੋਈ ਪਿਆਰ ਹੈ, ਰਸ ਹੈ, ਸਵਾਦ ਹੈ, ਕੋਈ ਚੁੱਪ ਪ੍ਰੀਤ ਹੈ, ਪਿਆਰ ਦੇ ਸਵਪਨ ਪ੍ਰੇਮ ਸਵਪਨ, ਸਾਰਿਆਂ ਸਾਰੇ ਐਡਜੈਕਟਿਵ ਦਾ ਕੁਲੈਕਸ਼ਨ ਜਿਹੜਾ ਹੈ ਉਹ ਸ਼ਬਦ ਹੈ, ਉਹ ਨਾਮ ਹੈ ਕੁਲੈਕਸ਼ਨ, ਇੱਕ ਨਹੀਂ ਰੱਬ ਵਿੱਚ ਗੁਰੂ ਨਾਨਕ ਇੱਕ ਗੁਣ ਨਹੀਂ ਹੈ, ਉਹ ਅਨੇਕਾਂ ਗੁਣ ਹੈ, ਉਹਨਾਂ ਸਾਰਿਆਂ ਨੂੰ ਇਕੱਠ ਨੂੰ ਸ਼ਬਦ ਕਿਹਾ ਗਿਆ ਹੈ ਤੇ ਹੁਣ ਸਾਡੇ ਵਿੱਚ ਧੰਨ ਗੁਰੂ ਨਾਨਕ ਕਹੇ ਤੋਂ ਤੇ ਗੁਰੂ ਨਾਨਕ ਤੁਹਾਡੇ ਅੰਦਰ ਵਸਦਾ ਹੈ ਉਹਦਾ ਸਵਾਦ ਮਾਣ ਲਓ ਉਹ ਧੰਨ ਗੁਰੂ ਨਾਨਕ ਕਹੇ ਤੋਂ ਤੁਹਾਡੇ ਅੰਦਰ ਬਾਹਰ ਰੁਣ ਚੁਣ ਲੱਗੇ ਰਸ ਉਪਜੀ ਉਪਜੇ ਕੀ ਅੰਦਰੋਂ ਉਪਜੇ ਬਾਹਰੋਂ ਨਹੀਂ ਅੰਦਰੋਂ ਉਪਜੇ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਜੇਕਰ ਤੁਹਾਨੂੰ ਦਰਸ਼ਨ ਉਦੋਂ ਸਮਝਾਂਗੇ ਜਿੱਦਣ ਇਹ ਚੀਜ਼ ਤੁਹਾਡੇ ਅੰਦਰੋਂ ਉਪਜੇਗੀ ਉਹ ਤਾਂ ਤੁਸੀਂ ਦਰਸ਼ਨ ਕਰ ਲੈ ਜਿਹਨੂੰ ਉਹ ਤਸਵੀਰ ਲੱਗ ਗਈ ਜੇ ਅੰਦਰੋਂ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਜਿਹਨੂੰ ਇਹ ਚੀਜ਼ ਲੱਭ ਗਈ ਉਹਨੂੰ ਇਹਨਾਂ ਦਰਸ਼ਨਾਂ ਤਸਵੀਰਾਂ ਦੀ ਦਰਸ਼ਨਾਂ ਦੀ ਲੋੜ ਨਹੀਂ ਹੈ ਇਹਨਾਂ ਸਾਰੇ ਆਤਮਕ ਗੁਣਾਂ ਦੇ ਸੰਗ੍ਰਹਿ ਨੂੰ ਸ਼ਬਦ ਕਿਹਾ ਤੇ ਉਹ ਤੁਹਾਡੇ ਕੋਲ ਹੈ ਤਸਵੀਰ ਯਾਰ ਦਿਲ ਮੈਂ ਹੈ ਜਬ ਦਿਲ ਕਿਹਾ ਕਿਵੇਂ ਉਹ ਸਿਰ ਝੁਕਾਇਆ ਔਰ ਦੇਖ ਲਿਆ ਭਾਈ ਜਦੋਂ ਧੰਨ ਗੁਰੂ ਨਾਨਕ ਕਹੋ ਤੁਹਾਨੂੰ ਕੋਈ ਸਵਾਦ ਆਵੇ ਕੋਈ ਰਸ ਆਵੇ ਉਹ ਅੰਦਰ ਹੈ ਬਾਹਰ ਨਹੀਂ ਇਹ ਮਨੋਕਲਪਿਤ ਨਹੀਂ ਹੈ ਇਹ ਰੀਅਲ ਹੈ ਰੋਣ ਚੁਣ ਲਾਇਆ ਮੋਰੇ ਰੋਣ ਚੁਣ ਲਾਇਆ ਕਿਸੇ ਸਵਾਦ ਵਿੱਚ ਕਿਸੇ ਰਸ ਵਿੱਚ ਪਿਆਰ 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 ਵਿੱਚ ਆ ਜਾਓ ਸਾਰਿਆਂ ਨੂੰ ਜੱਫੀਆਂ ਪਾਉਣ ਨੂੰ ਜੀ ਕਰੇ ਸਭ ਕੁਛ ਚੰਗਾ ਲੱਗਣ ਲੱਗੇ ਸਾਰੇ ਪਾਸੇ ਤੂੰ ਹੀ ਨਜ਼ਰ ਆਵੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹੇ ਤੋਂ ਸਾਡਾ ਅੰਦਰ ਬਾਹਰ ਰਸ ਨਾਲ ਸਰ ਜਾਵੇ ਤੇ ਉਹ ਰਸ ਜੋ ਸਾਨੂੰ ਨਿਕਲੂ ਜੀ ਨਾ ਕਰੇ ਤੇ ਮਨ ਮੱਲੋ ਮੱਲੀ ਧੰਨ ਗੁਰੂ ਨਾਨਕ ਕਹੀ ਜਾਵੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਮੱਲੋ ਮੱਲੀ ਉਹ ਅੱਖਾਂ ਜੀਵਾਂ ਵਿਸਰੇ ਮਰ ਜਾਊ ਆਹ ਹਲ ਸੋਚ ਜਾਵੇ ਕਿ ਹਾਂ ਜਦੋਂ ਮੈਂ ਧੰਨ ਗੁਰੂ ਨਾਨਕ ਕਹਿੰਦਾ ਮੈਂ ਤਾਂ ਮਰ ਜਾਂਦਾ ਇਹ ਧੰਨ ਗੁਰੂ ਨਾਨਕ ਹੈ ਵੀ ਧੰਨ ਗੁਰੂ ਨਾਨਕ ਦੀ ਤਸਵੀਰ ਹੈ ਕੀ ਹੈ ਧੰਨ ਗੁਰੂ ਨਾਨਕ ਤਸਵੀਰ ਹੈ ਉਹ ਪਿਆਰ ਰੂਪ ਹੈ ਉਹ ਰਸ ਰੂਪ ਹੈ ਮਹਾਰਸ ਰੂਪ ਹੈ ਤੇ ਕਿੱਥੋਂ ਮਿਲਣਾ ਉਪਜੀ ਅੰਦਰ ਉਪਜੀ ਮੈਂ ਧਰਤੀ ਚ ਪਾਰ ਕੇ ਜਿਹੜੀ ਚੀਜ਼ ਦਿੰਦੇ ਉਹਨੂੰ ਉਪਜੀ ਕਹਿੰਦੇ ਤੁਹਾਡੇ ਅੰਦਰ ਪਈ ਹੈ ਉਹਨੂੰ ਰਸ ਰੂਪ ਨੂੰ ਉਸ ਰਸ ਰੂਪ ਪਿਆਰ ਰੂਪ ਰੁਣ ਚੁਣ ਮੋਰੇ ਰੁਣ ਚੁਣ ਲਾਇਆ ਸਾਵਣੇ ਆਇਆ ਉਹ ਭਾਈ ਉਹ ਕਿੱਥੇ ਫਿਰਦੇ ਹੋ ਗੁਰੂ ਨਾਨਕ ਰਸ ਰੂਪ ਹੈ ਪਿਆਰ ਰੂਪ ਹੈ ਜੇ ਤੁਹਾਨੂੰ ਆਹ ਦਰਸ਼ਨ ਨਹੀਂ ਹੋਏ ਤਾਂ ਤੁਹਾਡੇ ਦਰਸ਼ਨ ਜਿਹੜੇ ਹੈ ਉਹ ਸਭ ਮਨੋਕਲਪਿਤ ਹੈ ਸਭ ਮਨੋਕਲਪਿਤ ਹੈ ਤਦੇ ਤਾਂ ਸਾਡਾ ਕੁਛ ਤਬਦੀਲੀ ਜਿੱਦਣ ਅੰਦਰੋਂ ਉਪਜ ਗਈ ਰੋਣ ਚੋਣ ਲੱਗ ਗਈ ਜਿੱਦਣ ਪਿਆਰ ਦਾ ਰਸ ਆਇਆ ਪ੍ਰੇਮ ਦਾ ਰਸ ਆਇਆ ਚੁੱਪ ਪ੍ਰੀਤ ਵਿੱਚ ਅਸੀਂ ਸਮਾ ਗਏ ਫਿਰ ਆ ਨਹੀਂ ਰਹਿਣਾ ਇਹ ਖਲੜਾ ਨਹੀਂ ਰਹਿਣਾ ਫਿਰ ਤਾਂ ਗੁਰੂ ਨਾਨਕ ਦਾ ਇੱਕ ਝੋਲਾ ਬਣ ਜੂ ਇਹ ਸਰੀਰ ਫਿਰ ਗੁਰੂ ਨਾਨਕ ਦਾ ਝੋਲਾ ਬਣ ਜੂਗਾ ਫਿਰ ਤੁਹਾਡੇ ਕੋਲੋਂ ਬਗੈਰ ਪਿਆਰ ਕਰਨ ਤੋਂ ਹੋਰ ਕੋਈ ਚੀਜ਼ ਨਹੀਂ ਰਹੇਗੀ ਫਿਰ ਕੀ ਹੋਊਗਾ ਦੁੱਧ ਤੇ ਨਿਕਸੀ ਫਰੂਟ ਮਰਾਂ ਇਹੋ ਜਿਹੇ ਰਸ ਨੂੰ ਕੌਣ ਛੱਡਦਾ ਜਿਹਨੂੰ ਆਉਣ ਲੱਗ ਪਵੇ ਇਹ ਰਸ ਨੂੰ ਕਹਾਂ ਉਹ ਰਸ ਮੁੰਡੇ ਆਉਂਦੇ ਬੱਚੇ ਆਉਂਦੇ ਇਸਤਰੀ ਆਉਂਦੀ ਫਲਾਨਾ ਆਉਂਦਾ ਗੁਆਂਢੀ ਆਉਂਦਾ ਉਹ ਤਾਂ ਇੱਥੇ ਦੇਖਿਆ ਗਿਆ ਹੈ ਸਾਡੇ ਨਾਲ ਹੋਈ ਹੈ ਅਸੀਂ ਦੇਖਿਆ ਤਜਰਬੇ ਚ ਆਇਆ ਜਿਹਨੂੰ ਇੱਕ ਰਸ ਆਇਆ ਉਹ ਕਹਿੰਦਾ ਮੈਨੂੰ ਛੇੜ ਹੈ ਕਿਤੇ ਰਸ ਮਸਾਂ ਮਸਾਂ ਆਇਆ ਇਹ ਕਿਤੇ ਗੁਆਚਣ ਜਾਵੇ ਸਾਰੇ ਤਾਂ ਜਮ ਹੈ ਮੈਨੂੰ ਉਸ ਰਸ ਤੋਂ ਤੋੜਨ ਵਾਲੇ ਆ ਇਹ ਸਭ ਤੋੜਨ ਵਾਲੇ ਹੈ ਉਹਨੂੰ ਮਿਲਾਉਣ ਵਾਲਾ ਕੋਈ ਨੀ ਸਹੀ ਪਿਆਰੇ ਮੇਲੀ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ ਉਹ ਪਿਆਰੇ ਜੋ ਸਾਜਣ ਮੀਤ ਪਿਆਰੇ ਆਹ ਦੇਖੋ ਉਹ ਸਾਜਣ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਉਹ ਉਹਨਾਂ ਨੂੰ ਮਿਲਣ ਨੂੰ ਭੱਜਿਆ ਫਿਰਦਾ ਜਿਵੇਂ ਅਮਲੀਆਂ ਕੋਲ ਜਾਂਦਾ ਤੇ ਫਿਰ ਕੋਈ ਚੀਜ਼ ਨੀ ਚੰਗੀ ਜਿਹੜਾ ਰੱਬ ਨੂੰ ਭੁਲਾਵੇ ਜਿਹੜਾ ਉਹ ਰਸ ਖੋਲਵੇ ਉਹ ਸਾਰੇ ਜਮ ਹੈ ਉਹ ਨੇੜੇ ਨੀ ਜਾਂਦਾ ਇਹ ਸਾਰੇ ਜਮੋ ਤੋਂ ਤੁਹਾਨੂੰ ਉਹ ਖੇਡਣ ਵਾਲੇ ਹੈ ਚਾਹੇ ਉਹ ਖਸਮ ਹੈ ਚਾਹੇ ਵਾਈਫ ਹੈ ਚਾਹੇ ਬੱਚੇ ਹੈ ਚਾਹੇ ਗੁਆਂਢੀ ਹੈ ਚਾਹੇ ਦੁਨੀਆ ਗੁਰੂ ਨਾਨਕ ਕੀ ਹੈ? ਰਸ ਰੂਪ ਹੈ ਭਾਈ, ਪਿਆਰ ਰੂਪ ਹੈ। ਤੇ ਉਹ ਕਿਵੇਂ? ਉਹ ਪ੍ਰੇਮ ਸਵਪਨਾ ਹੈ ਤੁਹਾਡੇ ਅੰਦਰ। ਜਦੋਂ ਪ੍ਰੇਮ ਸਵਪਨਾ ਆਇਆ, ਰਸ ਆਇਆ, ਤੁਸੀਂ ਰਸ ਦੇ ਦਰਸ਼ਨ ਤਾਂ ਇੱਕ ਪਾਸੇ ਰਿਹਾ, ਤੁਸੀਂ ਉਹਦੀ ਗੋਦ ਮਾਣ ਰਹੇ ਹੋ, ਗੋਦ, ਮਾਂ ਦੀ ਗੋਦ। ਤੇ ਫਿਰ ਉਹ ਗੋਦ ਨੂੰ ਕੌਣ ਛੱਡੇ? ਤੇ ਮਾਂ ਵੀ ਦੁੱਧ ਦਿੰਦੀ ਹੈ, ਤੇ ਉਹ ਅੰਮ੍ਰਿਤਮਈ ਦੁੱਧ ਦਿੰਦੀ ਹੈ। ਗੁਰੂ ਨਾਨਕ ਦੀ ਗੋਦ ਚ ਅੰਮ੍ਰਿਤਮਈ ਦੁੱਧ ਮਿਲਦਾ। ਉਹ ਨੂੰ ਅੰਮ੍ਰਿਤ ਨੂੰ ਛੱਡ ਕੇ ਕਿੱਧਰ ਜਾ? ਰਸ ਪ੍ਰੇਮ ਭਰੀ ਛੱਡ ਨਾ ਜਾਈ। ਬਈ ਗੁਰੂ ਨਾਨਕ ਨੂੰ ਜੇ ਵਸਾਉਣਾ ਹੈ, ਉਹ ਤਸਵੀਰ ਤਾਂ ਬਹੀ ਹੋ ਜੂਗੀ, ਉਹ ਰੰਗ ਉੱਡ ਜਾਏਗਾ, ਉਹ ਕਲਪਨਾ ਦੀ ਬਣਾਈ ਹੋਈ ਹੈ। ਜੇ ਇਹ ਰਸ ਮਿਲ ਜਾਵੇ, ਆਹ ਤਸਵੀਰ ਕਿਸੇ ਹਿਰਦੇ ਵਿੱਚ ਵਸ ਜਾਵੇ, ਗੁਰਮੂਰਤ ਗੁਰ ਸ਼ਬਦ ਹੈ, ਇਹ ਸ਼ਬਦ ਵਸ ਜਾਵੇ, ਇਹ ਨਾਮ ਵਸ ਜਾਵੇ, ਤਾਂ ਫਿਰ ਤੁਰਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਫਿਰ ਉਹਦਾ ਜੀਵਨ ਸਫਲ। ਤੇ ਫਿਰ ਸਾਨੂੰ ਨਾ ਪੁੱਤ ਦੀ ਲੋੜ, ਤੇ ਨਾ ਧੀ ਦੀ ਲੋੜ, ਤੇ ਨਾ ਮੁਕੱਦਮੇ ਦੀ ਲੋੜ, ਤੇ ਨਾ ਹੋਰ ਨੌਕਰੀਆਂ ਦੀ ਲੋੜ, ਤੇ ਨਾ ਮਾਇਆ ਦੀ ਲੋੜ। ਪਰ ਉਹ ਹੁਣ ਇਹ ਕਿੱਥੋਂ ਮਿਲੇ? ਉਹ ਪਿਆਰ ਕਿੱਥੋਂ ਮਿਲੇ? ਉਹ ਸ਼ਰਧਾ ਭਾਵ ਨੀ, ਪ੍ਰੇਮ ਸਵਪਨਾ ਕਿੱਥੋਂ ਮਿਲਣ? ਇਹ ਕੋਈ ਹੱਟੀ ਨਹੀਂ ਲੱਗੀ, ਪਰ ਗੁਰੂ ਨਾਨਕ ਨੇ ਸਾਨੂੰ ਦੱਸ ਦਿੱਤਾ ਹੈ ਵੀ ਅਗਰ ਇਹ ਕਿਤੇ ਮਿਲ ਸਕਦੀ ਹੈ ਤਾਂ ਉਹ ਸਾਧ ਸੰਗਤ ਰਿਸ਼ੀ ਵਿੱਚੋਂ ਮਿਲਦੀ ਹੈ। ਤੇ ਉਹ ਜ਼ਿੰਦਗੀ ਤੇ ਮਿਹਰ ਕਰਨੀ ਹੁੰਦੀ ਹੈ, ਕਿਰਪਾ ਕਰੇ ਜੇ ਆਪਣੀ ਤਾਂ ਹੋਵੇ ਸਾਧੂ ਸੰਗ। ਤੇ ਫਿਰ ਜਿਉਂ ਜਿਉਂ ਇਹ ਵਧਾਈਏ, ਤਿਉਂ ਤਿਉਂ ਹਰਸਿਉਂ ਲੈ। ਤੋ ਬਈ ਸੰਗਤ ਆਇਆ ਕਰੋ, ਇਹ ਪਿਆਰ ਕਰਿਆ ਕਰੋ, ਤੁਹਾਨੂੰ ਬੁਲਾਉਣਾ ਪੈਣਾ, ਤੁਸੀਂ ਆਪ ਬਗੈਰ ਬੁਲਾਏ ਤੋਂ ਆਓ। ਜੇ ਉਹ ਰਸ ਲੈਣਾ ਹੈ ਬਗੈਰ ਬੁਲਾਏ ਤੋਂ ਆਓ, ਹੋਰ ਨਾ ਚਾਹੋ ਵੀ ਪ੍ਰੇਰ ਕੇ ਲਿਆਓ। ਭਾਵੇਂ ਗਾਲਾਂ ਚ ਡਾਂਗਾਂ ਪੈਂਗਾ, ਅਸੀਂ ਗਾਲਾਂ ਖਾਧੀਆਂ, ਅਸੀਂ ਤਾਨੇ ਸਹੇ, ਅਸੀਂ ਡਾਂਗਾਂ ਖਾਧੀਆਂ ਲੋਕਾਂ ਨੂੰ ਪ੍ਰੇਰ ਕੇ ਲਿਆਉਣ ਲਈ। ਕਿਉਂ? ਤਾਂ ਗੁਰੂ ਨਾਨਕ ਦੇ ਦਰਸ਼ਨ ਆਓ ਜੀ, ਉੱਥੇ ਉਹ ਦੁਕਾਨ ਹੈ ਗੁਰੂ ਸਾਹਿਬ ਨੇ ਦੱਸੀ ਹੋਈ, ਜਿੱਥੇ ਪ੍ਰੇਮ ਸਵਪਨਾ ਦੀ ਛੋਹ ਲੱਗਦੀ ਹੈ ਸੰਗਤ ਵਿੱਚ। ਪ੍ਰੇਮ ਸਵਪਨਾ ਦੀ ਛੋਹ ਲੱਗਦੀ, ਜਿੱਥੇ ਪ੍ਰੀਤ ਚੁੱਪ ਪ੍ਰੀਤ ਦੀ ਛੋਹ ਲੱਗਦੀ ਹੈ, ਜਿੱਥੇ ਰਸ ਰੂਪ ਦੀ ਛੋਹ ਲੱਗਦੀ ਹੈ, ਇੱਥੇ ਲੱਗਦੀ ਹੈ ਸਾਤ ਸੰਗਤ ਵਿੱਚ। ਇਹ ਸਾਤ ਸੰਗਤ ਬਹੁਤ ਉੱਚੀ ਹੈ। ਆਇਆ ਕਰੋ, ਕਿਵੇਂ ਆਉਣਾ ਇੱਥੇ? ਇੱਥੇ ਦੇਖਣ ਵਾਸਤੇ ਨਹੀਂ ਆਉਂਦੇ, ਇਹ ਢਿੱਲਾ ਸਿੱਖ ਹੈ, ਮਾੜਾ ਸਿੱਖ ਹੈ, ਚੰਗਾ ਸਿੱਖ ਹੈ, ਫਲਾਨਾ ਹੈ, ਧਮਕਾ ਹੈ, ਇਹ ਮੋਨਾ ਹੈ, ਇਹ ਫਲਾਨਾ ਧਮਕਾ। ਜੇ ਤੁਸੀਂ ਇਉਂ ਦੇਖੇ ਤਾਂ ਤੁਸੀਂ ਬਣ ਗਏ ਸੈਨੀਟਰੀ ਇੰਸਪੈਕਟਰ। ਸੈਨੀਟਰੀ ਇੰਸਪੈਕਟਰ ਨੇ ਤਾਂ ਗੰਦਗੀ ਦੰਨਾ, ਗੰਦੀਆਂ ਨਾਲੀਆਂ ਵਾਲੀ ਦੇਖਣਾ, ਬਦਬੋਈ ਸੁੰਘਣੀ ਹੈ। ਜੇ ਤੁਸੀਂ ਚੋਰੀ ਅੱਡ ਕੇ ਗਰੀਬ ਬਣ ਕੇ ਇੱਥੇ ਮੰਗਦੇ ਬਣ ਕੇ ਤੁਰੇ ਫਿਰੋ, ਤਾਂ ਗੁਰੂ ਨਾਨਕ ਤਾਂ ਬੜਾ ਬਖਸ਼ਿੰਦ ਹੈ, ਬਹੁਤ ਬਖਸ਼ਿਸ਼ ਕਰਦਾ ਹੈ। ਉਹ ਤਾਂ ਦੇਖਦੇ ਸੱਚੇ ਦਿਲੋਂ ਕੋਈ ਮੰਗਦਾ ਵੀ ਹੈ, ਮੈਨੂੰ ਸੱਚੇ ਦਿਲੋਂ ਮੇਰੇ ਦਰਸ਼ਨ ਕਰਨੇ ਮੰਗਦਾ ਹੈ, ਸੱਚੇ ਦਿਲੋਂ ਉਹਦੇ ਘਰ ਦਾ ਜਿਹੜਾ ਨਾਮ ਰਸ ਹੈ, ਪਿਆਰ ਰਸ ਹੈ, ਭਾਵਨਾ ਹੈ, ਉਹ ਕੋਈ ਮੰਗਦਾ ਹੈ ਕਿਸੇ ਅੰਦਰ? ਯਾਦ ਰੱਖੋ ਇੱਕ ਗੱਲ ਆਹ ਅਖੀਰਲੀ, ਕਿ ਸਾਨੂੰ ਨਾਮ ਦੀ ਭੁੱਖ, ਗੁਰੂ ਨਾਨਕ ਦੇ ਦਰਸ਼ਨ ਦੀ ਭੁੱਖ, ਸ਼ਬਦ ਦੀ ਭੁੱਖ ਨਹੀਂ ਹੈ, ਅਸੀਂ ਸਭ ਪਖੰਡ ਕਰਦੇ। ਤੇ ਜਿੱਦਣ ਹੋਈ, ਸੁਣੋ, ਜਿੱਦਣ ਇਹ ਭੁੱਖ ਲੱਗ ਗਈ, ਫਿਰ ਯਾਦ ਰੱਖੋ ਤੁਹਾਡੇ ਅੰਦਰ ਉਸ ਨਾਮ ਦੀ, ਉਸ ਦਰਸ਼ਨ ਦੀ, ਉਸ ਰਸ ਦੀ ਜੇ ਭੁੱਖ ਜਰਾ ਜਿੰਨੀ ਵੀ ਇਹਨੇ ਕਿਣਕਾ ਮਾਤਰ ਵੀ ਹੋਵੇ ਨਾ, ਤੇ ਗੁਰਸਿੱਖ ਇੱਕ ਪਿੰਡਾ ਜਾਏ ਚੱਲ, ਕੋਟ ਪਿੰਡਾ ਆਗੇ ਹੋਏ ਲੇਟ ਹੈ। ਉਹ ਬਈ ਤੁਸੀਂ ਤੁਹਾਡੇ ਤੇ ਜਿੱਦਣ ਮਹਿਸੂਸ ਹੋਇਆ ਜੀ, ਮੈਂ ਤਾਂ ਇੰਨਾ ਚਿਰ ਹੋ ਗਿਆ ਸੰਗਤ ਚ, ਮੈਨੂੰ ਤਾਂ ਕੁਛ ਨੀ ਲੱਭਾ ਭਾਈ, ਤੂੰ ਮੰਗੀ ਨੀ ਅਜੇ ਤਾਂ ਦਾਤ, ਤੂੰ ਤਾਂ ਕੁੜੀਆਂ ਮੁੰਡੇ ਮੰਗਦਾ, ਮੇਰੇ ਗੋਡੇ ਦੁਖਦੇ ਆ, ਤੂੰ ਤਾਂ ਗੋਡਿਆਂ ਨੂੰ ਸੂਤ ਕਰਾਉਣ। ਤੂੰ ਗੁਰੂ ਨਾਨਕ ਨੂੰ ਥੋੜੋ ਮੰਗਦਾ, ਤੂੰ ਤਾਂ ਦਾਤਾ ਮੰਗਦਾ, ਦਾਤ ਪਿਆਰੀ ਵੀ ਸਿਆ ਦਾਤਾਰ। ਜਿੱਦਣ ਤੇਰੇ ਅੰਦਰ ਭੁੱਖ ਹੋਈ, ਜਿੱਦਣ ਇੰਨੀ ਭੁੱਖ ਹੋਈ ਕਿ ਮੰਮੀ 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 ਦੋ, ਉਹਨੂੰ ਹੋਰ ਕੋਈ ਚੀਜ਼ ਦਿਓ, ਖਿਲਾਉਣਾ ਦਿਓ, ਤਾਂ ਉਹ ਵੀ ਨੀ ਲੈਂਦਾ ਬੱਚਾ। ਜਦੋਂ ਇਹ ਜੀ ਭੁੱਖ ਹੋਈ ਨਾ, ਗੁਰੂ ਨਾਨਕ ਦੇਖਦਾ ਹੈ, ਤਾਂ ਅੰਤਰਜਾਮੀ ਦੇਖਦਾ ਹੈ ਵੀ ਕਿਸੇ ਇੱਥੇ ਇੱਥੇ ਸੰਗਤ ਵੀ ਦੇਖਦਾ, ਤੁਰਿਆ ਦੇਖਦਾ ਹੈ, ਹੈ ਕਿਸੇ ਦੇ ਹੈ ਭੁੱਖ ਉਹ ਜਿਹਦੇ ਅੰਦਰ ਭੁੱਖ ਹੁੰਦੀ ਹੈ ਉੱਥੇ ਉਹ ਦਾਤਾਂ ਦੇਣ ਲੱਗਾ ਥੋੜੀ ਬਹੁਤ ਹੀ ਨਹੀਂ ਦਿੰਦਾ ਵੱਡਾ ਦਾਤਾ ਹੈ ਵੱਡੀ ਦਾਤ ਦਿੰਦਾ ਹੈ ਐਸੀ ਦਾਤ ਦਿੰਦਾ ਹੈ ਤੁਹਾਡੇ ਕੋਲ ਸਮਝ ਨਹੀਂ ਜਾਂਦੀ ਉਛਲ ਜਾਂਦੀ ਝੋਲੀ ਚੋਂ ਰੋਜ਼ ਇੱਥੇ ਹੋ ਰਿਹਾ ਹੈ ਚਮਤਕਾਰ ਪਰ ਤੁਹਾਨੂੰ ਨਜ਼ਰ ਨਹੀਂ ਆਉਂਦਾ ਚਮਤਕਾਰ ਰੋਜ਼ ਹੋ ਰਿਹਾ ਇੱਥੇ ਔਰ ਇਹ ਚੁੱਪ ਚੁਪੀਤੇ ਸੌਦੇ ਹੋ ਰਹੇ ਲੇਵਾ ਦੇਵੀ ਹੋ ਰਹੀ ਹੈ ਵਣਜ ਵਪਾਰ ਹੋ ਰਹੇ ਆਤਮਕ ਗੁਰੂ ਨਾਨਕ ਦੇ ਦਰਸ਼ਨ ਕੀ ਹੈ ਪਿਆਰ ਹੈ ਪ੍ਰੀਤ ਹੈ ਪਿਆਰ ਹੈ ਰਸ ਹੈ ਚਾਉ ਹੈ ਜੇ ਕਿਸੇ ਤੁਹਾਨੂੰ ਕਿਸੇ ਦੀਆਂ ਅੱਖਾਂ ਵਿੱਚ ਜੇ ਕਿਸੇ ਵਤੀਰੇ ਵਿੱਚ ਜੇ ਕਿਸੇ ਦੇ ਵਤੀਰੇ ਵਿੱਚ ਕਿਸੇ ਦੇ ਬਚਨ ਵਿੱਚ ਇਹ ਚੀਜ਼ਾਂ ਤੁਹਾਨੂੰ ਨਿਗਾਹ ਚ ਆਉਣ ਬਸ ਉਹਨੂੰ ਗੁਰੂ ਸਾਹਿਬ ਦੀ ਉਹ ਤੇ ਮਿਹਰ ਹੋਈ ਤੇ ਤਸਵੀਰਾਂ ਚ ਕਾਗਜ਼ਾਂ ਚ ਕੁਛ ਨੀ ਪਿਆ ਅੰਦਰ ਗੁਰੂ ਨਾਨਕ ਨੂੰ ਫੜ ਲੋ ਫਿਰ ਛੋੜਨ ਜਾਈ ਇੱਕ ਵਾਰੀ ਆ ਗਿਆ ਫਿਰ ਛੱਡ ਕੇ ਨੀ ਜਾਣਾ ਮੈਨੂੰ ਬੜੀਆਂ ਜੀ ਮੈਨੂੰ ਇੰਨੇ ਚਿਰ ਹੋ ਗਿਆ ਸਮਾਧੀਆਂ ਲਾਉਂਦੇ ਜੀ ਮੈਨੂੰ ਐ ਨੀ ਹੁੰਦਾ ਐ ਨੀ ਹੁੰਦਾ ਭਾਜੀ ਤੇਰੀਆਂ ਸਮਾਧੀਆਂ ਸਾਰੀਆਂ ਪਖੰਡ ਹੈ ਇਹ ਥੋੜੋ ਇਸ ਤਰ੍ਹਾਂ ਥੋੜੋ ਸੰਗਤ ਸਭ ਤੋਂ ਪਹਿਲੀ ਗੱਲ ਸੰਗਤ ਹੈ ਸਕੂਲ ਹੈ ਦਾਖਲ ਹੋ ਜਾਓ ਗੁਰੂ ਦਾ ਸਕੂਲ ਹੈ ਧੰਨ ਗੁਰੂ ਨਾਨਕ ਨੇ ਸਾਨੂੰ ਬਖਸ਼ੀ ਸਾਧ ਸੰਗਤ ਇੱਥੇ ਆਓ ਮੰਗਦੇ ਬਣ ਕੇ ਆਓ ਲੋਕਾਂ ਨੂੰ ਚੱਕੋ ਆਪਣੇ ਆਪ ਨੂੰ ਚੱਕੋ ਮੈਂ ਤੁਹਾਨੂੰ ਸਾਡੀ ਹਾਲਤ ਮੰਗਣ ਵਾਲੀ ਵੀ ਇਹੀ ਹੈ ਨਾ ਸਾਡੇ ਘਰ ਇੱਕ ਵਾਰੀ ਸਵੇਰੇ ਸਵੇਰੇ ਠਰੂ ਠਰੂ ਕਰੇ ਸੋਮੀ ਮੰਗੂ ਮਾੜੇ ਜੇ ਕੱਪੜੇ ਪਾਏ ਠਰੂ ਠਰੂ ਕਰਦਾ ਉੱਥੇ ਫਟਕ ਜਾਇਆ ਫਟ ਖੜਕਾਇਆ ਤੇ ਵਾਇਸ ਨੇ ਬਾਜਾ ਮਾਰੀ ਜਾਵੇ ਬਾਜਾ ਮਾਰੀ ਹਮ ਭੁੱਖਾ ਮਰਤੇ ਹੈ ਜਾੜਾ ਲੱਗਦਾ ਹੈ ਅੱਛਾ ਤਰਸ ਆਇਆ ਉੱਥੇ ਦੇਖਿਆ ਲੰਗਰ ਰਾਤ ਦੀ ਇੱਕ ਰੋਟੀ ਬਚੀ ਸੀਗੀ ਉਹ ਲਿਆ ਕੇ ਆਉਂਦੇ ਸੀ ਲੈ ਮਾਈ ਇਹ ਤਾਂ ਸੁੱਕੀ ਬਹੀ ਹੈ ਇਹ ਤਾਂ ਸੁੱਕੀ ਹੈ ਬਹੀ ਹੈ ਤੇ ਫਿਰ ਨਾ ਕਹਿੰਦਾ ਲੈ ਮਾਈ ਦਾਲ ਨੂੰ ਵੀ ਕੁਛ ਨੀ ਦਿੱਤਾ ਦਾਲ ਨੂੰ ਵੀ ਕੁਛ ਨੀ ਦਿੱਤਾ ਤੇ ਫਿਰ ਉਹ ਕਹਿੰਦੀ ਅਸੀਂ ਅਜੇ ਤਾਂ ਚੱਲਣ ਨੀ ਮਾਰਿਆ ਤੈਨੂੰ ਤਾੜੀਆਂ ਕਿੱਥੇ ਪਕਾ ਦੇ ਜਿਹੜੀ ਜੀ ਦਿੰਦੇ ਸੀ ਤੇ ਉਹ ਬੁੜੂ ਬੁੜ 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 ਕਰ ਗਿਆ ਉਹ ਕੁੱਤੇ ਨੂੰ ਮਾਰੀ ਉਹ ਤਾਂ ਮੰਗਦਾ ਸੀ ਦੋ ਚਾਰ ਰੁਪਏ ਕੈਸ਼ ਮੈਨੂੰ ਦੇ ਨੰਗਾ